slow down the cost, shift to companies, the push is raising alarm bells among municipalities and environmental groups. Municipalities ਤੇ environmental group ਨੇ ਕਾਫੀ ਗੱਲਬਾਤ ਇਹਦੇ ਉੱਤੇ ਚਿੰਤਾ ਵਿਅਕਤ ਕੀਤੀ ਹੈ ਕਿ ਇਹ environmental responsibilities ਨੂੰ ਸ਼ਰਿੰਕ ਕੀਤੇ ਜਾਣ ਦੀ ਗੱਲ ਹੈ ਜੇ environmental defense ਵਾਲੇ ਜਿਹੜੇ ਗਰੁੱਪ ਦੇ ਡਾਇਰੈਕਟਰ ਨੇ ਉਹਨਾਂ ਦੀ ਗੱਲ ਮੰਨੀ ਜਾਵੇ. ਇਫ ਪ੍ਰੋਡਿਊਸਰਸ ਆਰ ਨਾਟ ਪੇਇੰਗ ਫਾਰ ਦਿਸ ਪੈਕੇਜਿੰਗ, ਇਟਸ ਗੋਇੰਗ ਟੂ ਬੀ ਟੈਕਸ ਪੇਅਰਸ, ਇਟ ਇਜ਼ ਗੋਇੰਗ ਟੂ ਬੀ ਦੀ ਇਨਵਾਇਰਮੈਂਟ ਔਰ ਇਟਸ ਗੋਇੰਗ ਟੂ ਬੀ ਦੀ ਹਿਊਮਨ ਹੈਲਥ, ਐਂਡ ਦੈਟ ਵੁੱਡ ਬੀ ਅ ਮੈਸਿਵ ਸਟੈਪ ਬੈਕਵਰਡ. ਹੁਣ ਕੀ ਹੈ ਕਿ ਸਾਡੇ ਕੋਲ ਚਾਰ ਆਲੂ ਬੁਖਾਰੇ ਆਉਂਦੇ ਆ ਤੇ ਚਾਰ ਆਲੂ ਬੁਖਾਰਿਆਂ ਦੀ ਓਨੀ ਕੀਮਤ ਨਹੀਂ ਜਿੰਨਾ ਉਹਨਾਂ ਦਾ ਪਲਾਸਟਿਕ ਦਾ ਡੱਬਾ, ਉਹ ਭੰਨਿਆ ਵੀ ਟੁੱਟਦਾ ਨਹੀਂ. ਕਈ ਵਾਰ ਮੈਂ ਵੀ ਉਹਨੂੰ ਕਰਸ਼ ਕਰਕੇ ਬਲੂ ਬਾਕਸ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਹੈ. ਆਂਡਿਆਂ ਦੀਆਂ ਅੱਗੇ ਗੱਤੇ ਦੀਆਂ ਟਰੇਆਂ ਆਉਂਦੀਆਂ ਸੀ, ਹੁਣ ਉਹ ਆਉਣ ਲੱਗ ਗਈਆਂ. ਹੁਣ ਮੈਕਸੀਕੋ ਤੋਂ ਫਰੂਟ ਆਉਂਦਾ, ਉਹ ਵੀ ਪਲਾਸਟਿਕ ਚ ਆਉਂਦਾ. ਫਰੂਟ ਇੱਕ ਵਾਰੀ ਖਾ ਕੇ ਆਪਾਂ ਪਰਾ ਮਾਰਿਆ, ਦੋ ਚਾਰ ਆਲੂ ਬੁਖਾਰੇ ਲਿਆਂਦੇ, ਦੋ ਗਲ ਗਏ, ਦੋ ਖਾ ਲਏ, ਪਰ ਡੱਬਾ ਉੱਥੇ ਦਾ ਉੱਥੇ ਪਿਆ. ਸੋ ਜਿਹੜਾ ਹੁਣ ਇਹ ਡੱਬਿਆਂ ਦਾ ਹੁਣ ਹਿਸਾਬ ਕਿਤਾਬ ਹੈ, ਮਿਊਨਿਸਪਲ ਗਵਰਨਮੈਂਟਸ ਫੀਅਰ ਚੇਂਜਸ ਕੁਡ ਸੈਟਲ ਦੈਮ ਵਿਦ ਹਾਇਰ ਕਾਸਟ, ਮੋਰ ਵੇਸਟ ਇਨ ਲੈਂਡਫਿਲਸ ਐਂਡ ਮੋਰ ਲਿਟਰ ਔਨ ਦਾ ਸਟਰੀਟਸ. ਇਹ ਡੱਬਾ ਬੰਦ ਜਿਹੜਾ ਤੌਰ ਤਰੀਕਾ ਆ, ਜਿਹੜੀ ਲੋਕਲ ਫੂਡ ਪ੍ਰੋਡਕਸ਼ਨ ਨੂੰ ਖਤਮ ਕੀਤਾ ਜਾ ਰਿਹਾ, ਜਾਂ ਲੋਕਲ ਕਿਸਾਨੀ ਤੇ ਐਗਰੀਕਲਚਰ ਦੀ ਅਸੀਂ ਗੱਲ ਕਰਦੇ ਹਾਂ, ਇਹ ਉਨ੍ਹਾਂ ਸਾਰੀਆਂ ਸਮੱਸਿਆਵਾਂ ਵੱਲ ਇਸ਼ਾਰਾ ਕਰਦੀਆਂ ਨੇ. ਤੇ ਮੇਰਾ ਟਾਈਮ ਪੂਰਾ ਹੋ ਚੁੱਕਿਆ, ਇਟਸ ਟਾਈਮ ਟੂ ਹੈਵ ਇੰਟਰਨੈਸ਼ਨਲ ਬੁਲੇਟਿਨ ਫਸਟ. ਬਾਕੀ ਗੱਲਾਂ ਆਪਾਂ ਫੇਰ ਕਰਾਂਗੇ.
The views expressed on the preceding program may not necessarily be those of the owner or management of WTOR radio station.
ਲੋ ਜੀ, ਜਾਰਜ ਬਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਹੈ ਟੋਰਾਂਟੋ ਡਾਊਨ ਟਾਊਨ ਦੇ ਤਿੰਨਾਂ ਕੈਂਪਸਾਂ ਚ. ਹਫ਼ਤਾ 13 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ. ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ.
Asian Food Center 905-793-1338. Aapke kitchen ki tamam zaruriyat ek hi chhat tale. Fruits and vegetables, groceries and stiffles, bread, dairy and egg, beverage and confectionery, branded foods, personal care and household, sweets and samosas. Order now for in-store free pickup. 905-793-1338. Home delivery is also available. Asian Food Center 905-793-1338. Asian Food Center.
ਵੇਖੋ ਜੀ, ਆ ਗਿਆ ਫਿਰ ਉਹੀ ਸੋਹਣਾ ਵੇਲਾ, ਸਾਡੇ ਪਲੈਨਟ ਅਰਥ ਨੂੰ ਮਨਾਉਣ ਦਾ ਵੇਲਾ. ਸਿਟੀ ਆਫ ਬ੍ਰੈਂਪਟਨ ਅਪ੍ਰੈਲ ਦੇ ਮਹੀਨੇ ਨੂੰ ਅਰਥ ਮੰਥ ਦੇ ਤੌਰ ਤੇ ਮਨਾ ਰਿਹਾ ਹੈ. ਆ ਜਾਓ ਜੀ ਤੇ ਫ੍ਰੀ ਫੈਮਿਲੀ ਫ੍ਰੈਂਡਲੀ ਪ੍ਰੋਗਰਾਮ ਦਾ ਚੋਖਾ ਸਵਾਦ ਲਓ ਤੇ ਸਾਬਤ ਕਰੋ ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ. ਅਰਥ ਡੇ ਐਨਵਾਇਰਮੈਂਟਲ ਸੈਲੀਬ੍ਰੇਸ਼ਨ 2024 ਐਂਡ ਗੋ ਗ੍ਰੀਨ ਅਵਾਰਡ ਦੀ ਤਕਰੀਬ ਗੋਲ ਮੈਡੋਜ਼ ਕਮਿਊਨਿਟੀ ਐਂਡ ਲਾਇਬ੍ਰੇਰੀ ਵਿਚ. ਹਫ਼ਤਾ 20 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈ ਕੇ 10 ਵਜੇ ਤੱਕ 10150 ਦੀ ਗੋਲ ਰੋਡ ਬ੍ਰੈਂਪਟਨ. ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/earthmonth.
ਟਰੱਕਾਂ ਵਾਲੇ ਵੀਰੋ ਜ਼ਰਾ ਧਿਆਨ ਦੇਣਾ, ਟਰੱਕ ਵਰਲਡ ਕੈਨੇਡਾ ਵਿਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ. ਮਿਲੋ ਕੁਇਕ ਟਰੱਕ ਲੀਵ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿਚ. ਤਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ. ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ. ਕੈਨੇਡਾਜ਼ ਲਾਰਜੈਸਟ ਟਰੱਕ ਸ਼ੋਅ 18-19 ਅਤੇ 20 ਅਪ੍ਰੈਲ ਨੂੰ. ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲੀਵ 519-622-0660.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ. ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ. ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ. ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ. ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ. ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773.
ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
770 ਅਤੇ ਇੰਟਰਨੈਸ਼ਨਲ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ।
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਚ 2 ਬੰਬ ਧਮਾਕੇ, ਪੁਲਿਸ ਮੁਲਾਜ਼ਮਾਂ ਸਮੇਤ 3 ਦੀ ਮੌਤ, 20 ਜ਼ਖਮੀ। ਅਮਰੀਕਾ ਦੇ ਬੋਸਟਨ ਵਿਚ ਚੈੱਕਅਪ ਮਹਾਨੇ ਔਰਤਾਂ ਤੇ ਪੁਰਸ਼ਾਂ ਦਾ ਕਰਦਾ ਸੀ ਜਿਨਸੀ ਸ਼ੋਸ਼ਣ, ਕੋਰਟ ਪੁੱਜੇ 200 ਤੋਂ ਜ਼ਿਆਦਾ ਪੀੜਤ। ਇਜ਼ਰਾਈਲ ਹਮਾਸ ਟਕਰਾਅ ਕਰਕੇ ਬਣਿਆ ਮਾਨਵੀ ਸੰਕਟ ਅਸਵੀਕਾਰਯੋਗ। ਅਮਰੀਕਾ ਵਿਚ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼। ਜੇਲ੍ਹ ਵਿਚ ਇਮਰਾਨ ਖਾਨ ਦੀ ਸੁਰੱਖਿਆ ਤੇ 12 ਲੱਖ ਰੁਪਏ ਮਹੀਨਾ ਹੋਵੇਗਾ ਖਰਚਾ।
ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਪਹਿਲੀ ਘਟਨਾ ਚ ਸੋਮਵਾਰ ਨੂੰ ਸੂਬੇ ਦੇ ਕਵੇਟਾ ਜ਼ਿਲ੍ਹੇ ਦੇ ਕਛਲਾਲ ਇਲਾਕੇ ਚ ਇਕ ਮਸਜਿਦ ਚ ਹੋਏ ਧਮਾਕੇ ਚ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ ਹਨ। ਈਦ ਤੋਂ ਪਹਿਲਾਂ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ 2 ਵੱਖ ਵੱਖ ਬੰਬ ਧਮਾਕਿਆਂ ਵਿਚ ਇਕ ਪੁਲਿਸ ਮੁਲਾਜ਼ਮ ਸਮੇਤ ਘੱਟੋ ਘੱਟ 3 ਲੋਕ ਮਾਰੇ ਗਏ ਹਨ। ਇਸ ਹਾਦਸੇ ਚ 20 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਹਿਲੀ ਘਟਨਾ ਚ ਸੋਮਵਾਰ ਨੂੰ ਸੂਬੇ ਦੇ ਕਵੇਟਾ ਜ਼ਿਲ੍ਹੇ ਦੇ ਕਛਲਾਲ ਇਲਾਕੇ ਚ ਇਕ ਮਸਜਿਦ ਚ ਹੋਏ ਧਮਾਕੇ ਚ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਦਸਿਆ, ਜਦੋਂ ਮਸਜਿਦ ਵਿਚ ਧਮਾਕਾ ਹੋਇਆ ਤਾਂ ਲੋਕ ਮਗਰੀਬ ਦੀ ਨਮਾਜ਼ ਅਦਾ ਕਰ ਰਹੇ ਸਨ। ਇਕ ਹੋਰ ਘਟਨਾ ਵਿਚ ਸੋਮਵਾਰ ਨੂੰ ਖਸਦਾਰ ਸ਼ਹਿਰ ਦੇ ਉਮਰ ਫਾਰੂਕ ਚੌਂਕ ਨੇੜੇ ਇਕ ਬਾਜ਼ਾਰ ਵਿਚ ਹੋਏ ਬੰਬ ਧਮਾਕੇ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਇਸ ਦੌਰਾਨ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਬਾਜ਼ਾਰ ਚ ਈਦ ਦੀ ਖਰੀਦਦਾਰੀ ਲਈ ਔਰਤਾਂ ਅਤੇ ਬੱਚਿਆਂ ਸਮੇਤ ਭੀੜ ਸੀ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਰੱਬ ਵਾਂਗ ਉਹ ਮਰੀਜ਼ ਨੂੰ ਨਵੀਂ ਜ਼ਿੰਦਗੀ ਦਿੰਦਾ ਹੈ। ਜਦੋਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਤਾਂ ਅਸੀਂ ਬਿਨਾਂ ਕਿਸੇ ਝਿਜਕ ਦੇ ਉਸ ਨਾਲ ਆਪਣੀ ਬਿਮਾਰੀ ਬਾਰੇ ਚਰਚਾ ਕਰਦੇ ਹਾਂ। ਸਭ ਤੋਂ ਗੁਪਤ ਰੋਗ ਉਹਨਾਂ ਨੂੰ ਖੁੱਲ੍ਹ ਕੇ ਦੱਸ ਜਾਂਦੇ ਹਾਂ ਕਿਉਂਕਿ ਜਿਵੇਂ ਹੀ ਅਸੀਂ ਡਾਕਟਰ ਕੋਲ ਜਾਂਦੇ ਹਾਂ ਤਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਬਚ ਜਾਵਾਂਗੇ। ਪਰ ਕੀ ਹੁੰਦਾ ਹੈ ਜਦੋਂ ਕੋਈ ਡਾਕਟਰ ਤੁਹਾਡੇ ਲਈ ਰੱਬ ਦੀ ਬਜਾਏ ਸ਼ੈਤਾਨ ਬਣ ਜਾਂਦਾ ਹੈ? ਅਜਿਹਾ ਹੀ ਇਕ ਹੈਵਾਨ ਡਾਕਟਰ ਦਾ ਮਾਮਲਾ ਅਮਰੀਕਾ ਦੇ ਬੋਸਟਨ ਤੋਂ ਆਇਆ ਹੈ ਜਿੱਥੇ ਇਕ ਡਾਕਟਰ ਨੇ ਇਲਾਜ ਦੇ ਨਾਂ ਤੇ 200 ਤੋਂ ਵੱਧ ਔਰਤਾਂ ਤੇ ਮਰਦਾਂ ਦਾ ਜਿਨਸੀ ਸ਼ੋਸ਼ਣ ਕੀਤਾ। ਬਹੁਤ ਸਾਰੇ ਮਰਦ ਤੇ ਔਰਤਾਂ ਇਲਾਜ ਲਈ ਡਾਕਟਰ ਡੇਰਿਕ ਟੋਡ ਕੋਲ ਗਏ। ਨਿਊ ਹੈਂਪਸ਼ਾਇਰ ਦੀ ਰਹਿਣ ਵਾਲੀ 37 ਸਾਲਾ ਔਰਤ ਡਾਕਟਰ ਟੋਡ ਨਾਲ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਹਿੰਦੀ ਹੈ ਕਿ ਪਿਛਲੇ ਸਾਲ ਹੀ ਜਦੋਂ ਹਸਪਤਾਲ ਨੇ ਉਸ ਨਾਲ ਟੋਡ ਬਾਰੇ ਸੰਪਰਕ ਕੀਤਾ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਡਾਕਟਰ ਨੇ ਉਸ ਨਾਲ ਵੀ ਗਲਤ ਕੀਤਾ ਹੈ ਤੇ ਡਾਕਟਰ ਨੇ ਉਸ ਨਾਲ ਵੀ ਲਿਮਿਟ ਕ੍ਰਾਸ ਕੀਤੀ ਹੈ। ਉਸਨੇ ਕਿਹਾ, ਜਦੋਂ ਮੈਂ ਆਪਣੀ ਰੀੜ ਦੀ ਹੱਡੀ ਦੇ ਇਲਾਜ ਲਈ ਡਾਕਟਰ ਟੋਡ ਕੋਲ ਗਈ, ਜਿਵੇਂ ਹੀ ਟੋਡ ਅੱਗੇ ਵਧਿਆ ਤਾਂ ਉਸਨੇ ਹਮਲਾਵਰ ਢੰਗ ਨਾਲ ਮੇਰੀ ਬ੍ਰੈਸਟ ਨੂੰ ਛੂਇਆ ਸੀ। ਉਨ੍ਹਾਂ ਕਿਹਾ ਕਿ ਜਦੋਂ ਡਾਕਟਰ ਨੇ ਅਜਿਹਾ ਕੀਤਾ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਹ ਇਸ ਦਾ ਬਹੁਤ ਆਨੰਦ ਲੈ ਰਿਹਾ ਹੈ। ਡਾਕਟਰ ਟੋਡ ਨੇ 200 ਤੋਂ ਵੱਧ ਔਰਤਾਂ ਤੇ ਕਈ ਮਰਦਾਂ ਦਾ ਜਿਨਸੀ ਸ਼ੋਸ਼ਣ ਕੀਤਾ। ਸਾਰੇ ਪੀੜਤਾਂ ਨੇ ਸਪੋਲਕ ਸੁਪੀਰੀਅਰ ਕੋਰਟ ਮੈਸੇਚਿਉਸੇਟ ਚ ਡਾਕਟਰ ਟੋਡ ਖਿਲਾਫ ਇਕ ਸਾਂਝਾ ਮੁਕਦਮਾ ਦਾਇਰ ਕੀਤਾ ਹੈ। ਇਹ ਮੁਕਦਮਾ ਪਿਛਲੇ ਸਾਲ ਦਾਇਰ ਕੀਤਾ ਗਿਆ ਸੀ। ਮੁਕਦਮੇ ਚ ਟੋਡ ਤੇ ਮਰੀਜ਼ਾਂ ਤੇ ਬੇਲੋੜੀ ਪੈਲਵਿਕ ਫਲੋਰ ਥੈਰੇਪੀ, ਛਾਤੀ ਦੀ ਜਾਂਚ, ਟੈਸਟੀਕੁਲਰ ਅਤੇ ਗੁਰਦੇ ਦੀ ਜਾਂਚ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਭਾਰਤ ਨੇ ਰਮਜ਼ਾਨ ਮਹੀਨੇ ਗਾਜ਼ਾ ਵਿਚ ਫੌਰੀ ਗੋਲੀਬੰਦੀ ਦੀ ਮੰਗ ਕਰਦੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮਤੇ ਨੂੰ ਸਕਾਰਾਤਮਕ ਪੇਸ਼ਕਦਮੀ ਕਰਾਰ ਕੀਤਾ ਹੈ। ਭਾਰਤ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਇਜ਼ਰਾਈਲ ਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਰਕੇ ਬਣੇ ਮਾਨਵੀ ਸੰਕਟ ਨੂੰ ਸਹਿਜ ਭਾਅ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਯੂਐਨ ਵਿਚ ਭਾਰਤ ਦੀ ਸਥਾਈ ਪ੍ਰਤੀਨਿਧ ਰਚੀਰਾ ਕੰਬੋਜ਼ ਨੇ ਸੰਯੁਕਤ ਰਾਸ਼ਟਰ ਅਸੈਂਬਲੀ ਦੀ ਬੈਠਕ ਵਿਚ ਕਿਹਾ, ਸਾਨੂੰ ਗਾਜ਼ਾ ਵਿਚ ਚੱਲ ਰਹੇ ਸੰਘਰਸ਼ ਦਾ ਵੱਡਾ ਦੁੱਖ ਹੈ। ਮਾਨਵੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਤੇ ਖਿੱਤੇ ਵਿਚ ਅਸਥਿਰਤਾ ਵਧਦੀ ਜਾ ਰਹੀ ਹੈ। ਕੰਬੋਜ਼ ਨੇ ਕਿਹਾ ਕਿ ਭਾਰਤ ਯੂਐਨ ਸਲਾਮਤੀ ਕੌਂਸਲ ਵੱਲੋਂ 25 ਮਾਰਚ ਨੂੰ ਪੇਸ਼ ਮਤਾ ਸਵੀਕਾਰ ਕੀਤੇ ਜਾਣ ਨੂੰ ਸਕਾਰਾਤਮਕ ਪੇਸ਼ਕਦਮੀ ਵਜੋਂ ਦੇਖਦਾ ਹੈ। ਭਾਰਤੀ ਰਾਜਦੂਤ ਨੇ ਕਿਹਾ ਕਿ ਦੋਵਾਂ ਧਿਰਾਂ ਵਿਚ ਟਕਰਾਅ ਕਰਕੇ ਬਣੇ ਮਾਨਵੀ ਸੰਕਟ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਦਿੱਲੀ ਨੇ ਇਜ਼ਰਾਈਲ ਹਮਾਸ ਸੰਘਰਸ਼ ਦੌਰਾਨ ਆਮ ਲੋਕਾਂ ਦੀਆਂ ਗਈਆਂ ਜਾਨਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਸੀ ਅਤੇ ਕਿਸੇ ਵੀ ਟਕਰਾਅ ਦੀ ਸਥਿਤੀ ਵਿਚ ਆਮ ਲੋਕਾਂ ਦੀਆਂ ਜਾਨਾਂ ਦੇ ਨੁਕਸਾਨ ਤੋਂ ਬਚਣਾ ਲਾਜ਼ਮੀ ਹੈ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਰੱਖੇ ਮਤੇ ਵਿਚ ਰਮਜ਼ਾਨ ਮਹੀਨੇ ਫੌਰੀ ਜੰਗਬੰਦੀ ਦੀ ਮੰਗ ਕੀਤੀ ਗਈ ਸੀ। ਸਾਰੀਆਂ ਸੰਬੰਧਿਤ ਧਿਰਾਂ ਨੇ ਮਤੇ ਦੀ ਹਮਾਇਤ ਕੀਤੀ ਸੀ ਅਤੇ ਮਤੇ ਵਿਚ ਸਾਰੇ ਬੰਦਕਾਂ ਦੀ ਫੌਰੀ ਤੇ ਬਿਨਾਂ ਸ਼ਰਤ ਰਿਹਾਈ ਦੇ ਨਾਲ ਉਨ੍ਹਾਂ ਦੀਆਂ ਮੈਡੀਕਲ ਤੇ ਹੋਰ ਮਾਨਵੀ ਲੋੜਾਂ ਪੂਰੀਆਂ ਕਰਨ ਲਈ ਉਨ੍ਹਾਂ ਤੱਕ ਮਾਨਵੀ ਰਸਾਈ ਦੀ ਮੰਗ ਵੀ ਸ਼ਾਮਲ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਅਮਰੀਕਾ ਵਿਚ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ। ਪਿਛਲੇ ਇਕ ਮਹੀਨੇ ਤੋਂ ਲਾਪਤਾ 25 ਸਾਲਾ ਭਾਰਤੀ ਵਿਦਿਆਰਥੀ ਮੁਹੰਮਦ ਅਬਦੁਲ ਅਫਰਾਦ ਦੀ ਲਾਸ਼ ਅਮਰੀਕਾ ਦੇ ਕਲੀਵਲੈਂਡ ਸ਼ਹਿਰ ਤੋਂ ਮਿਲੀ ਹੈ। ਪਿਛਲੇ ਇਕ ਹਫਤੇ ਦੌਰਾਨ ਅਮਰੀਕਾ ਵਿਚ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਇਹ ਦੂਜੀ ਮੌਤ ਹੈ। ਪਿਛਲੇ ਹਫਤੇ ਓਹੀਓ ਵਿਚ ਭਾਰਤੀ ਵਿਦਿਆਰਥੀ ਓਮਾ ਸਤਿਆ ਸਾਈ ਗੜੇ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤੀ ਕੌਂਸੂਲੇਟ ਜਨਰਲ ਨੇ ਮੌਤ ਦੀ ਮੁਕੰਮਲ ਜਾਂਚ ਯਕੀਨੀ ਬਣਾਉਣ ਤੇ ਅਰਾਫਤ ਦੀ ਮ੍ਰਿਤਕ ਦੇ ਹੈਦਰਾਬਾਦ ਲਿਆਉਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਹੈਦਰਾਬਾਦ ਦੇ ਨਾਚਾਰਾਮ ਦਾ ਰਹਿਣ ਵਾਲਾ ਮੁਹੰਮਦ ਅਬਦੁਲ ਅਰਫਾਤ ਪਿਛਲੇ ਸਾਲ ਮਈ ਵਿਚ ਕਲੀਵਲੈਂਡ ਯੂਨੀਵਰਸਿਟੀ ਤੋਂ ਮਾਸਟਰਸ ਦੀ ਪੜ੍ਹਾਈ ਕਰਨ ਲਈ ਅਮਰੀਕਾ ਆਇਆ ਸੀ। ਨਿਊਯਾਰਕ ਸਥਿਤ ਭਾਰਤੀ ਕੌਂਸੂਲੇਟ ਜਨਰਲ ਨੇ ਵੀ ਐਕਸ ਤੇ ਇਕ ਪੋਸਟ ਵਿਚ ਅਰਫਾਤ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਕੌਂਸੂਲੇਟ ਨੇ ਅਰਫਾਤ ਦੇ ਪਰਿਵਾਰ ਨਾਲ ਡੂੰਘੀਆਂ ਸੰਵੇਦਨਾਵਾਂ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਉਹਦੀ ਮੌਤ ਦੀ ਮੁਕੰਮਲ ਜਾਂਚ ਯਕੀਨੀ ਬਣਾਉਣ ਲਈ ਸਥਾਨਕ ਏਜੰਸੀਆਂ ਦੇ ਨਾਲ ਸੰਪਰਕ ਵਿਚ ਹਨ। ਕੌਂਸੂਲੇਟ ਨੇ ਵਿਦਿਆਰਥੀ ਦੀ ਮ੍ਰਿਤਕ ਦੇ ਵਾਪਸ ਭਾਰਤ ਭੇਜਣ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ। ਉਂਝ ਕੌਂਸੂਲੇਟ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਲਾਪਤਾ ਭਾਰਤੀ ਵਿਦਿਆਰਥੀ ਦਾ ਥੌ ਪਤਾ ਲਾਉਣ ਲਈ ਸਥਾਨਕ ਪੁਲਿਸ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਪਿਛਲੇ ਹਫਤੇ WKYC 3 ਨਿਊਜ਼ ਵਿਚ ਛਾਪੀ ਰਿਪੋਰਟ ਮੁਤਾਬਿਕ ਅਰਫਾਤ 5 ਮਾਰਚ ਨੂੰ ਰਿਜ਼ਰਵ ਸਕੁਏਅਰ ਵਿਚਲੇ ਆਪਣੇ ਘਰ ਤੋਂ ਨਿਕਲਿਆ ਸੀ ਪਰ ਮੁੜਿਆ ਨਹੀਂ। ਪੁਲਿਸ ਨੇ ਉਸਦੀ ਗੁੰਮਸ਼ੁਦਾਈ ਸੰਬੰਧੀ ਅਲਰਟ ਵੀ ਜਾਰੀ ਕੀਤਾ ਸੀ। ਜਾਣਕਾਰੀ ਅਨੁਸਾਰ ਅਰਫਾਤ ਦੇ ਪਰਿਵਾਰ ਨੂੰ 19 ਮਾਰਚ ਨੂੰ ਇਕ ਅਣਪਛਾਤੇ ਵਿਅਕਤੀ ਵੱਲੋਂ ਫੋਨ ਆਇਆ ਸੀ ਜਿਸ ਨੇ ਦਾਅਵਾ ਕੀਤਾ ਸੀ ਕਿ ਕਥਿਤ ਨਸ਼ੇ ਵੇਚਣ ਵਾਲੇ ਗਰੋਹ ਨੇ ਅਰਫਾਤ ਨੂੰ ਅਗਵਾ ਕਰ ਲਿਆ ਹੈ ਤੇ ਉਸਦੀ ਰਿਹਾਈ ਬਦਲੇ $1200 ਮੰਗੇ ਹਨ। ਅਰਫਾਤ ਦੇ ਪਿਤਾ ਨੇ ਕਿਹਾ ਕਿ ਫੋਨ ਕਰਨ ਵਾਲੇ ਨੇ ਇਹ ਧਮਕੀ ਵੀ ਦਿੱਤੀ ਕਿ ਜੇਕਰ ਫਿਰੌਤੀ ਦੀ ਰਕਮ ਨਾ ਦਿੱਤੀ ਤਾਂ ਉਸ ਦੇ ਗੁਰਦੇ ਵੇਚ ਦਿੱਤੇ ਜਾਣਗੇ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਪਾਕਿਸਤਾਨ ਵਿਚ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੁਰੱਖਿਆ ਤੇ ਹਰੇਕ ਮਹੀਨੇ 12 ਲੱਖ ਰੁਪਏ ਦਾ ਖਰਚਾ ਆ ਰਿਹਾ ਹੈ। ਜੇਲ੍ਹ ਅਧਿਕਾਰੀਆਂ ਵੱਲੋਂ ਲਾਹੌਰ ਹਾਈ ਕੋਰਟ ਵਿਚ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ 71 ਸਾਲਾਂ ਇਮਰਾਨ ਖਾਨ ਨੂੰ ਜੇਲ੍ਹ ਕੰਪਲੈਕਸ ਦੇ ਅੰਦਰ ਵਿਸ਼ੇਸ਼ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ 5 ਲੱਖ ਰੁਪਏ ਦੀ ਲਾਗਤ ਨਾਲ ਇਕ ਵੱਖਰੀ CCTV ਕੈਮਰਾ ਪ੍ਰਣਾਲੀ ਸ਼ਾਮਲ ਹੈ। ਇਹ 7000 ਕੈਦੀਆਂ ਦੀ ਨਿਗਰਾਨੀ ਕਰਨ ਵਾਲੀ ਪ੍ਰਣਾਲੀ ਤੋਂ ਵੱਖ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਹਾਂਗਕਾਂਗ ਵਿਚ ਵੱਡੀ ਇਮਾਰਤ ਵਿਚ ਅੱਗ ਲੱਗਣ ਕਾਰਨ ਘੱਟੋ ਘੱਟ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 27 ਜ਼ਖਮੀ ਹੋ ਗਏ। ਹਾਂਗਕਾਂਗ ਦੇ ਜਾਰਡਨ ਚ ਨਿਊ ਲੱਕੀ ਹਾਊਸ ਨਾਂ ਦੀ ਇਮਾਰਤ ਚ ਲੱਗੀ ਅੱਗ ਨੂੰ ਸਵੇਰੇ ਬੁਝਾਇਆ ਗਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਇਮਾਰਤ ਦੇ ਅੰਦਰ ਮੌਜੂਦ ਲੋਕ ਹਾਲੇ ਵੀ ਮਦਦ ਲਈ ਚੀਕ ਰਹੇ ਹਨ। ਇਮਾਰਤ ਵਿਚ ਜ਼ਿਆਦਾਤਰ ਰਿਹਾਇਸ਼ੀ ਅਪਾਰਟਮੈਂਟ ਹੈ। ਅਧਿਕਾਰੀਆਂ ਨੇ ਦਸਿਆ ਕਿ ਸਵੇਰੇ 7:53 ਤੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਫਾਈਟਰ ਮੌਕੇ ਤੇ ਪਹੁੰਚ ਗਏ। ਪੁਲਿਸ ਨੇ ਦਸਿਆ ਕਿ 3 ਮਰਦ ਅਤੇ 2 ਔਰਤਾਂ ਦੀ ਮੌਤ ਹੋ ਗਈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਵਿਸ਼ਵ ਸਿਹਤ ਸੰਗਠਨ WHO ਨੇ ਅੱਜ ਕਿਹਾ ਹੈ ਕਿ ਵਾਇਰਲ ਹੈਪੇਟਾਈਟਿਸ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਇਸ ਕਾਰਨ ਹਰ ਰੋਜ਼ 3,500 ਅਤੇ ਵਿਸ਼ਵ ਪੱਧਰ ਤੇ ਹਰ ਸਾਲ 13 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ। ਹੈਪੇਟਾਈਟਿਸ ਰਿਪੋਰਟ ਵਿਚ ਕਿਹਾ ਹੈ ਕਿ 187 ਦੇਸ਼ਾਂ ਦੇ ਨਵੇਂ ਅੰਕੜੇ ਦੱਸਦੇ ਹਨ ਕਿ ਵਾਇਰਲ ਹੈਪੇਟਾਈਟਿਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2019 ਵਿਚ 11 ਲੱਖ ਤੋਂ ਵੱਧ ਕੇ 2022 ਵਿਚ 13 ਲੱਖ ਹੋ ਗਈ। ਰਿਪੋਰਟ ਅਨੁਸਾਰ ਇਨ੍ਹਾਂ ਵਿਚੋਂ 83% ਮੌਤਾਂ ਹੈਪੇਟਾਈਟਿਸ ਬੀ ਕਾਰਨ ਹੋਈਆਂ ਹਨ ਅਤੇ 17% ਹੈਪੇਟਾਈਟਿਸ ਸੀ ਕਾਰਨ ਹੋਈਆਂ ਹਨ। ਹੈਪੇਟਾਈਟਿਸ ਬੀ ਅਤੇ ਸੀ ਦੀ ਲਾਗ ਦੇ ਲਗਭਗ 2/3 ਮਾਮਲੇ ਬੰਗਲਾਦੇਸ਼, ਚੀਨ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਨਾਈਜੀਰੀਆ, ਪਾਕਿਸਤਾਨ, ਫਿਲੀਪੀਨਸ, ਰੂਸ ਵਿਚ ਆਏ ਹਨ। ਤੇ ਚੋਣ ਦੀਆਂ ਖਬਰਾਂ ਇਕ ਵਾਰ ਫਿਰ ਤੋਂ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਚ 2 ਬੰਬ ਧਮਾਕੇ, ਪੁਲਿਸ ਮੁਲਾਜ਼ਮਾਂ ਸਮੇਤ 3 ਦੀ ਮੌਤ, 2 ਜ਼ਖਮੀ। ਅਮਰੀਕਾ ਦੇ ਬੋਸਟਨ ਵਿਚ ਚੈੱਕਅਪ ਬਹਾਨੇ ਔਰਤਾਂ ਤੇ ਪੁਰਸ਼ਾਂ ਦਾ ਕਰਦਾ ਸੀ ਜਿਨਸੀ ਸ਼ੋਸ਼ਣ, ਕੋਰਟ ਪੁੱਜੇ 200 ਤੋਂ ਜ਼ਿਆਦਾ ਪੀੜਤ। ਇਜ਼ਰਾਈਲ ਹਮਾਸ ਟਕਰਾਅ ਕਰਕੇ ਬਣਿਆ ਮਾਨਵੀ ਸੰਕਟ ਅਸਵੀਕਾਰਯੋਗ। अमरीका विच लापता भारतीय विद्यार्थी दी मिली लाश। जेल विच इमरान खान दी सुरक्षा ते 12 लाख रूपए महीना होवेगा खर्चा। इस दे नाल ही खबरां दा इह बुलेटिन समाप्त हुंदा है। मैनू दियो इजाजत, धन्नवाद।
मकान ते घर विच सुकून दा अंतर हुंदा है ते असी घर एहो जिहा लभदे आ जिथे जाके सुकून मिले। कि तुसी भी अपने लिए सुकून लभ रहे हो ते इको ना याद रखो, आरिफा मुजफ्फर। आरिफा मुजफ्फर तुहाडे घर दे सुकून दा सुपना साकार करन दे विच मदद कर सकते ने। आरिफा मुजफ्फर सिटीस्केप रियल एस्टेट लिमिटेड ब्रोकरेज दे नाल सेल रिप्रेजेंटेटिव ने। हुने कॉल करो आरिफा मुजफ्फर जी नू 647-898-6245 647-898-6245।
अगर तुसी मल्टी स्टोरिंग बिल्डिंग खरीदन दे चाहवान हो तो फिर हुने कांटेक्ट करो मयंक जी नू, जो कि तुहानू 10% डाउन पेमेंट ते फाइनेंशियल सपोर्ट कर सकदे ने। ते इस तो इलावा प्रॉपर्टी CMSE अप्रूव्ड होवेगी ते इस दे नाल नाल ही प्रॉपर्टी दी एमोर्टाइजेशन 40 सालां तक भी संभव है। फिर देर ना करो ते जल्द ही कांटेक्ट करो मयंक जी नू 647-702-2023 या फिर 647-472-4141।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वालों रमजान दी मुबारकां।
यू आर लिसनिंग टू द करंट अफेयर्स विद रमनजीत सिद्धू।
करंट अफेयर्स दे विच थोड़ा बहुत बहुत स्वागत है। मैं रमनजीत सिंह सिद्धू। प्रोग्राम दे इस हिस्से विच असी ओंटेरियो हाइड्रो दे उत्ते पिछले हफ्ते भी गल कीती सी कि आखिर बिजली दे बिल इन्ने ज्यादा क्यों आउंदे जा रहे हैं और उदां दी बिजली दी सहूलतां नहीं मिलदियां पर लोकां दी जेबां कटियां होईयां महसूस हो रहियां ने। सब तो पहले तो जेकर रेडियो का सिग्नल सुनने दे विच कोई दिक्कत आउंदी होवे तां 647-872-4900 नंबर डायल करो। 647-872-4900 स्टूडियो दा कॉल इन नंबर है 416-620-1778 416-620-1778। इस नंबर नूं डायल करके तुसी साडे प्रोग्राम दे विच शिरकत कर सकदे हो, अपनी राय सांझी कर सकदे हो। शाजिया मलिक साडे सेल्स रिप्रेजेंटेटिव ने ते जेकर तुसी उहनां नूं संपर्क करना होवे इश्तिहारां संबंधी एडवरटाइजमेंट संबंधी या फिर स्पॉन्सरशिप देनी हो 647-242-4247-46 647-242-4746 ते तुसी उना नू भी संपर्क कर सकते हो। ते हुण असी प्रोग्राम दे विच अग्गे वधांगे। कैलगरी तो साडे नाल जसविंदर साल साहब जुड़ चुके ने। साल साहब लगातार कनेडियन पॉलिटिक्स दा कई सालां तो तकरीबन 50 सालां तो अध्ययन कर रहे ने ते तकरीबन हर वर्तारे हर पॉलिसी दे उत्ते ओह अपनी राय समझ बनाउण दी कोशिश ਕਰਦੇ ਰਹਿੰਦੇ ਨੇ। ਸਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਬਿਲਕੁਲ ਜੀ ਸਲ ਸਾਹਿਬ, ਬਿਲਕੁਲ ਠੀਕ ਠਾਕ ਹਾਂ ਜੀ। ਸਲ ਸਾਹਿਬ ਪਹਿਲਾਂ ਤਾਂ ਆਪਾਂ ਇਹ ਕਰੀਏ ਕਿ ਜਿਵੇਂ ਆਪਾਂ ਹਾਈਡਰੋ ਦੇ ਪਿਛਲੇ ਹਫ਼ਤੇ ਗੱਲ ਕੀਤੀ ਸੀ, ਬਹੁਤੇ ਲੋਕਾਂ ਨੂੰ ਯਾਦ ਨਹੀਂ ਹੋਣਾ ਕਿ 1905 ਵਿਚ ਪਹਿਲੀ ਵਾਰ ਕਾਨੂੰਨ ਬਣਾਇਆ ਗਿਆ ਸੀ ਕਿ ਲੋਕਾਂ ਦਾ ਹੱਕ ਹੋਣਾ ਚਾਹੀਦਾ ਹੈ ਬਿਜਲੀ ਦੇ ਉਪਰ, ਕਿਉਂਕਿ ਇਹ ਇਕ ਬੁਨਿਆਦੀ ਜ਼ਰੂਰਤ ਹੈ ਤੇ ਬੁਨਿਆਦੀ ਜ਼ਰੂਰਤ ਨੂੰ ਮੁਨਾਫੇ ਦੇ ਵਿਚ ਬਦਲ ਕੇ ਕੁਝ ਲੋਕਾਂ ਦੇ ਲਾਲਚ ਦੇ ਨਾਲ ਬੰਨ ਕੇ ਬਾਕੀ ਲੋਕਾਈ ਨੂੰ ਤੰਗ ਨਹੀਂ ਕੀਤਾ ਜਾ ਸਕਦਾ। ਦੂਸਰੀ ਵੱਡੀ ਗੱਲ ਸਲ ਸਾਹਿਬ ਇਹਦੇ ਵਿਚ ਇਹ ਆਉਂਦੀ ਹੈ ਜਿਹਦੀ ਕਿ ਤੁਸੀਂ ਵੀ ਅੱਗੇ ਜਾ ਕੇ ਜਿਹਦਾ ਜਵਾਬ ਦਿਓਗੇ ਕਿ ਜਦੋਂ ਵੀ ਅਸੀਂ ਕਦੇ ਪਬਲਿਕ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਕੁੱਲ ਮਿਲਾ ਕੇ ਹਰੇਕ ਸਰਕਾਰ ਪਿਛਲੇ ਨਿਊ ਲਿਬਰਲ ਸਰਕਾਰਾਂ ਦੇ ਦੌਰ ਚ ਇਹ ਗੱਲ ਆਖੀ ਜਾ ਰਹੀ ਹੈ ਕਿ ਜੇ ਲੋਕਾਂ ਨੂੰ ਚੰਗੀਆਂ ਤਨਖਾਹਾਂ ਦਿਓਗੇ, ਉਨ੍ਹਾਂ ਨੂੰ ਹੜਤਾਲ ਦਾ ਹੱਕ ਦਿਓਗੇ ਤੇ ਇਨ੍ਹਾਂ ਨੇ ਕੰਮ ਨਹੀਂ ਕਰਨਾ ਤੇ ਭੜਥੂ ਪਾਈ ਰੱਖਣਾ ਤੇ ਇਹਦੇ ਨਾਲ ਸਰਕਾਰਾਂ ਘਾਟੇ ਚ ਚੱਲੀਆਂ ਜਾਂਦੀਆਂ ਨੇ ਤੇ ਅਦਾਰੇ ਸਹੀ ਕੰਮ ਨਹੀਂ ਕਰਦੇ। ਸੋ ਇਹ ਪ੍ਰਾਈਵੇਟ ਹੱਥਾਂ ਚ ਕਰੋ ਤਾਂ ਕਿ ਉਨ੍ਹਾਂ ਦਾ ਕੰਟਰੋਲ ਚੰਗਾ ਹੋਵੇ। ਕੰਟਰੋਲ ਦਾ ਮਤਲਬ ਇਹ ਹੈ ਕਿ ਕੁਝ ਉਨ੍ਹਾਂ ਲੋਕਾਂ ਦੇ ਹੱਥ ਚ ਤਾਕਤ ਹੋਣੀ ਚਾਹੀਦੀ ਜਿਹੜੇ ਧੱਕੇ ਨਾਲ ਕੰਮ ਕਰਾ ਸਕਦੇ ਹੋਣ ਤੇ ਜਿਨ੍ਹਾਂ ਨੇ ਕੰਮ ਕਰਨਾ ਉਨ੍ਹਾਂ ਦੀ ਕੋਈ ਬਹੁਤੀ ਬੋਲਬਾਣੀ ਹੋਵੇ ਨਾ। ਘੱਟ ਤਨਖਾਹਾਂ ਤੇ ਲੋਕਾਂ ਤੋਂ ਕੰਮ ਲਓਗੇ ਤੇ ਲੋਕ ਐਫੀਸ਼ੈਂਟਲੀ ਕੰਮ ਕਰਦੇ ਆ, ਮੋਟੀਆਂ ਤਨਖਾਹਾਂ ਤੇ ਲੋਕ ਹੜਤਾਲਾਂ ਤੇ ਚਲੇ ਜਾਂਦੇ ਆ ਤੇ ਤਨਖਾਹਾਂ ਦਿੰਦੇ ਦਿੰਦੇ ਸਰਕਾਰਾਂ ਡੁੱਬ ਜਾਂਦੀਆਂ ਨੇ ਤੇ ਇਸੇ ਕਰਕੇ ਪਬਲਿਕ ਸੈਕਟਰ ਦੇ ਅਦਾਰੇ ਵੇਚਣੇ ਪੈਂਦੇ ਨੇ। ਇਹ ਤਾਂ ਰਹੀ ਮੋਟੀ ਮੋਟੀ ਜੀ ਗੱਲ, ਹੁਣ ਤੁਸੀਂ ਰੀਕੈਪ ਤੋਂ ਸ਼ੁਰੂ ਕਰ ਦੋ ਥੋੜਾ ਜਿਹਾ 1905 ਦਾ, ਪੰਜ ਸੱਤ ਮਿੰਟਾਂ ਚ ਉਹ ਗੱਲ ਕਰਕੇ ਫਿਰ ਆਪਾਂ ਅੱਜ ਦੇ ਮੌਜੂਦਾ ਹਾਲਾਤ ਤੇ ਆਉਂਦੇ ਹਾਂ। ਹਾਂਜੀ ਸਰ,
ਆਪਾਂ ਗੱਲ ਕਰੀ ਸੀਗੀ ਕਿ ਕਿਵੇਂ 1905 ਤੋਂ ਚੱਲਿਆ ਆ ਰਿਹਾ ਸੀ ਪਬਲਿਕ ਐਂਡ ਕਾਸਟ ਥਿਊਰੀ ਆਫ ਹਾਈਡਰੋ ਸਿਸਟਮ ਮਾਈਕ ਹੈਰਿਸ ਦੀ 1995 ਵਿੱਚ ਡੀਰੈਗੂਲੇਟ ਕਰਕੇ ਪ੍ਰਾਈਵੇਟ ਪ੍ਰਾਫਟ ਵਾਲਿਆਂ ਦੇ ਹਵਾਲੇ ਕਰਿਆ ਸੀਗਾ। ਨਤੀਜਾ ਉਹ ਜਿੰਨਾ ਮਰਜ਼ੀ ਵਧਾਈਓ, ਕਿਉਂਕਿ ਜਦ ਰੈਗੂਲੇਟ ਹੈ ਨੀ ਕੋਈ, ਜੇ ਤੁਸੀਂ ਵੱਧ ਰਿਕੈਪ ਨੀ ਲਾ ਸਕਦੇ, ਸੋ ਇਹ ਫਿਰ ਲੁੱਟ ਤਾਂ ਜਾਰੀ ਰਹਿੰਦੀ ਨਾ। ਉਧਰ ਜਦੋਂ 2018 ਵਿਚ ਡਗ ਫੋਰਡ ਨੇ ਅੰਟੇਰੀਓ ਦੀ ਪ੍ਰੀਮੀਅਰਸ਼ਿਪ ਸੰਭਾਲੀ, ਉਦੋਂ ਤੋਂ ਇਹ ਭਾਈ ਇਹਨਾਂ ਪ੍ਰਾਈਵੇਟ ਪ੍ਰਾਪਟ ਵਾਲਿਆਂ ਹਾਈਡਰੋ ਵਾਲਿਆਂ ਨੂੰ $7 billion ਸਾਲਾਨਾ ਦੇ ਰਿਹਾ। ਇਹ ਆਪਾਂ ਪਿਛਲੇ ਵੀ ਗੱਲ ਕਰੀ ਸੀਗੀ।
ਠੀਕ ਹੈ ਜੀ।
1918 ਤੋਂ ਲੈ ਕੇ ਹੁਣ ਤੱਕ $42 billion ਲੋਕਾਂ ਦਾ ਪੈਸਾ ਇਹਨਾਂ ਦੀ ਝੋਲੀ ਚ ਪਾਇਆ ਜਾ ਰਿਹਾ। ਜਿਹੜੀ ਅਗਲੀ ਇਲੈਕਸ਼ਨ ਅਟੇਰੀ ਚ ਹੋਣੀ ਹੈ ਉਦੋਂ ਤੱਕ $56 billion ਤੱਕ ਇਹ ਹੋਣ ਜਾ ਰਿਹਾ। ਹੁਣ ਸਵਾਲ ਇਹ ਹੈ ਕਿ ਇਹ ਕਿਹੜੀ ਖੁਸ਼ੀ ਵਿਚ ਇਹਨਾਂ ਦੀਆਂ ਝੋਲੀਆਂ ਚ ਇੰਨਾ ਪੈਸਾ ਲੋਕਾਂ ਦਾ ਪਾਇਆ ਜਾ ਰਿਹਾ। ਇਹਦਾ ਸਿੰਪਲ ਆਨਸਰ ਹੈ ਜੀ, ਟੂ ਹਾਈਡ ਐਂਡ ਪ੍ਰੋਟੈਕਟ ਮਾਈਕ ਹੈਰਿਸ ਫੇਲ ਹਾਈਡਰੋ ਡੀਰੈਗੂਲੇਟਡ ਇਲੈਕਟ੍ਰੀਸਿਟੀ ਮਾਰਕੀਟ। ਸਿੱਧਾ ਜਿਹਾ ਸਵਾਲ ਇਹ ਜਵਾਬ ਇਹ ਹੈ, ਕਿਉਂਕਿ ਉਹਨਾਂ ਨੂੰ ਤਾਂ ਇਹ ਡਗ ਫੋਰਡ ਰੋਕ ਨੀ ਸਕਦਾ ਕਿਉਂਕਿ ਰੈਗੂਲੇਸ਼ਨ ਕੋਈ ਨੀ, ਉਹ ਤਾਂ ਇਲੈਕਟ੍ਰੀਸਿਟੀ ਦੇ ਰੇਟ ਚੱਕੀ ਤੁਰੇ ਜਾਂਦੇ ਆ। ਉਧਰ ਡਗ ਫੋਰਡ ਕਰ ਰਿਹਾ ਹੈ ਵੋਟਾਂ ਲੈਣ ਦੀ ਖਾਤਰ, ਇਹ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਕਿ ਦੇਖੋ ਭਾਈ ਉਹ ਅਸੀਂ ਕਿਵੇਂ ਇਲੈਕਟ੍ਰੀਸਿਟੀ ਜਿਹੜਾ ਰੇਟ ਨੂੰ ਕੰਟਰੋਲ ਕਰ ਰੱਖਿਆ। ਇਹ $7 billion ਸਾਲਾਨਾ ਲੋਕਾਂ ਦਾ ਪੈਸਾ ਉਹਨਾਂ ਨੂੰ ਦੇ ਰਿਹਾ ਜਿਹੜਾ ਕਿ ਹੈਲਥ ਐਜੂਕੇਸ਼ਨ ਤੇ ਹੋਰ ਸੋਸ਼ਲ ਪ੍ਰੋਗਰਾਮ ਤੇ ਖਰਚ ਕਰਨਾ ਚਾਹੀਦਾ, ਕਿਉਂਕਿ ਲੋਕਾਂ ਦਾ ਪੈਸਾ। ਕਿਉਂ ਜਿਹੜੇ ਜਿਹੜੇ ਹੁਣ ਪ੍ਰਾਈਵੇਟ ਫਾਰ ਪ੍ਰੋਫਿਟ ਵਾਲੇ ਕਹਿ ਰਹੇ ਨੇ ਫੋਰਡ ਐਂਡ ਕੰਪਨੀ ਨੂੰ ਕਿ ਸਾਨੂੰ ਤਾਂ ਜੀ ਪੈਸੇ ਚਾਹੀਦੇ, ਤੂੰ ਦੇ ਨਹੀਂ ਤਾਂ ਲੋਕਾਂ ਦੇ ਗਲ ਗੁੱਠਾ ਦੇਣਾ ਤਾਂ ਸਾਨੂੰ ਆਉਂਦਾ, ਸਿੰਪਲ ਜਿਹਾ ਵੈਸੇ ਫੋਰਡ ਬਹੁਤ ਵੱਡਾ ਧੋਖਾ ਲੋਕਾਂ ਨਾਲ ਕਰ ਰਿਹਾ, ਕਿਉਂਕਿ ਆਮ ਅੰਟੇਰੀਓ ਦੇ ਲੋਕਾਂ ਨੂੰ ਇਸ ਸਕੈਮ ਦਾ ਕੋਈ ਇਲਮ ਨਹੀਂ ਹੈ। ਹੁਣ ਇਹ ਤਾਂ ਆਪਾਂ ਨੂੰ ਪਤਾ ਕਿ ਇਹ ਕਲਾਈਮੇਟ ਚੇਂਜ ਦਾ ਭੂਤ ਸਾਡੇ ਸਿਰ ਤੇ ਖੜਾ, ਉਹਨੂੰ ਕੰਬੈਟ ਕਰਨ ਵਾਸਤੇ ਇਹ ਫੋਰ ਪ੍ਰੋਫਿਟ ਮੋਟਿਵ ਜਿਹੜਾ ਹੈ ਇਹਨੂੰ ਰਿਮੂਵ ਕਰਨਾ ਪੈਣਾ, ਅਦਰਵਾਈਜ਼ ਵੋਂਟ ਵਰਕ। ਹੁਣ ਜਿਹੜੇ ਐਕਸਪਰਟ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ, ਉਹ ਕਹਿ ਰਹੇ ਨੇ ਕਿ ਸਾਨੂੰ ਇੱਕ ਅੰਟੇਰੀਓ ਗ੍ਰੀਨ ਪਾਵਰ ਅਥਾਰਟੀ ਬਣਾਉਣੀ ਪੈਣੀ ਹੈ। ਉਹ ਕੀ ਕਰੂਗੀ ਜੀ, ਉਹ ਇੱਕ ਪਬਲਿਕ ਕੰਪਨੀ ਹੋਏਗੀ ਨਾ ਕਿ ਪ੍ਰਾਈਵੇਟ, ਜਿਹੜੀ ਕਿ ਕੰਜ਼ਰਵੇਸ਼ਨ ਮੈਜਰਸ ਬਿਲਡ ਐਂਡ ਰਨ ਗ੍ਰੀਨ ਪਾਵਰ ਪ੍ਰੋਡਕਸ਼ਨ ਟ੍ਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ, ਇਹਨਾਂ ਨੂੰ ਓਵਰਸੀ ਕਰ, ਉਹ ਇੱਕ ਅਥਾਰਟੀ ਹੋਊਗੀ ਜਿਹੜੀ ਕਿ ਇਹ ਸਾਰੀਆਂ ਚੀਜ਼ਾਂ ਨੂੰ ਓਵਰਸੀ ਕਰੂਗੀ, ਕਿਉਂਕਿ ਦੇਖ ਪੰਜਾਬੀ ਕਹਿਣਾ ਹੋਵੇ। ਕਹਿੰਦੇ ਕਹਿੰਦੇ ਨੇ ਕ੍ਰੀਏਟਿੰਗ ਏ ਗ੍ਰੀਨ ਪਾਵਰ ਕੰਪਨੀ, ਇਹ ਕੋਈ ਨਵਾਂ ਆਈਡੀਆ ਨਹੀਂ ਹੈ। ਅੰਟੇਰੀਓ ਦੇ ਵਿਚ ਜੇ ਕ੍ਰੀਏਟ ਕਰਨੀ ਚਾਹੋ ਜਾਂ ਕੈਨੇਡਾ ਦੇ ਵਿਚ, ਇਹ ਕੋਈ ਨਵਾਂ ਆਈਡੀਆ ਨਹੀਂ ਹੈ ਕਿਉਂਕਿ ਇਹ ਕਈ ਮੁਲਕਾਂ ਵਿਚ ਆਲਰੇਡੀ ਸ਼ੁਰੂ ਹੋ ਚੁੱਕਿਆ ਹੈ। ਹੁਣ ਆਪਾਂ ਇਹਦੀ ਗੱਲ, May 2023 ਨਿਊਯਾਰਕ ਸਟੇਟ ਲਾ ਮੇਕਰ, ਨਿਊਯਾਰਕ ਸਟੇਟ ਲਾ ਮੇਕਰਸ ਨੇ ਇੱਕ ਕਾਨੂੰਨ ਪਾਸ ਕਰਿਆ ਸੀਗਾ May 2023 ਵਿਚ, ਜਿਹਦਾ ਨਾਂ ਹੈਗਾ ਦ ਬਿਲਡ ਪਬਲਿਕ ਰਿਨਿਊਏਬਲ ਐਕਟ। ਉਹਨਾਂ ਦਾ ਐਕਟ ਪੜਾਓਗੇ ਨਾ ਤੁਸੀਂ, ਫਿਰ ਉਹਦੇ ਅੰਡਰ ਕੰਮ ਹੁੰਦਾ ਨਾ।
ਹਾਂਜੀ,
ਅੱਛਾ, ਉਹਨਾਂ ਨੇ ਇਹ ਰਿਨਿਊਏਬਲ ਐਕਟ ਬਣਾ ਦਿੱਤਾ। ਹੁਣ ਇਹ ਐਕਟ ਨਿਊਯਾਰਕ ਜਿਹੜੀ ਪਬਲਿਕ ਪਾਵਰ ਅਥਾਰਟੀ, ਜਿਹੜੀ ਨਿਊਯਾਰਕ ਦੀ ਜਿਹੜੀ ਪਾਵਰ ਅਥਾਰਟੀ ਹੈ, ਜਿਹੜੀ ਕਿ ਅਮੈਰੀਕਾ ਦੀ ਸਭ ਤੋਂ ਵੱਡੀ ਪਬਲਿਕ ਪਾਵਰ ਅਥਾਰਟੀ ਹੈ, ਨੂੰ ਆਥੋਰਾਈਜ਼ਡ ਕਰਦਾ ਟੂ ਬਿਲਡ ਰਿਨਿਊਏਬਲ ਐਨਰਜੀ ਪ੍ਰੋਜੈਕਟ, ਤਾਂ ਕਿ ਉਹ ਸਟੇਟ ਦੇ ਕਲਾਈਮੇਟ ਗੋਲ ਨੂੰ ਅਚੀਵ ਕਰਿਆ ਜਾ ਸਕੇ। ਇਹ ਰੌਲਾ ਪੈ ਰਿਹਾ ਨਾ ਅੱਜ ਕੱਲ੍ਹ, ਜਿਹੜਾ ਕਲਾਈਮੇਟ ਟਾਰਗੇਟ ਬੀਟ ਕਰਨਾ। ਹੁਣ ਯੂਰਪ ਦੇ ਵਿਚ 9 out of 10 ਕੰਟਰੀਜ ਨੇ ਰਿਨਿਊਏਬਲ ਐਨਰਜੀ ਵੱਲ ਨੂੰ ਜਾਣ ਦਾ ਫੈਸਲਾ ਕਰ ਲਿਆ। ਉੱਥੇ ਵੀ ਇਹ ਕਿਹਾ ਜਾ ਰਿਹਾ ਕਿ ਪਬਲਿਕ ਓਨਡ ਰਿਨਿਊਏਬਲ ਐਨਰਜੀ ਕੰਪਨੀ ਇੱਕ ਡਰਾਈਵਿੰਗ ਫੋਰਸ ਬਣੋਗੀ। ਉਧਰ ਆਸਟ੍ਰੇਲੀਆ ਦੀ ਗੱਲ ਕਰ ਲਈਏ, ਉੱਥੇ 2 ਸਟੇਟਸ ਨੇ ਵੱਡੀਆਂ, ਕੁਈਨਜ਼ਲੈਂਡ ਤੇ ਵਿਕਟੋਰੀਆ। ਉਹਨਾਂ ਦੋਨਾਂ ਨੇ ਆਪਣੀ ਗ੍ਰੀਨ ਕੰਪਨੀ ਕ੍ਰੀਏਟ ਕਰ ਲਈਆਂ ਆਲਰੇਡੀ। ਉਹ ਵੀ ਕੰਜ਼ਰਵੇਸ਼ਨ ਦੀ ਇੱਕ ਚੀਪੈਸਟ ਫਾਸਟੈਸਟ ਤੇ ਕਲੀਨ ਵੇ ਹੈ ਟੂ ਸੋਲਵ ਆਵਰ ਇਲੈਕਟ੍ਰੀਸਿਟੀ ਐਂਡ ਕਲਾਈਮੇਟ ਚੇਂਜ ਪ੍ਰੋਬਲਮ। ਇਹਨਾਂ ਦੋਨੇ ਚੀਜ਼ਾਂ ਸੋਲਵ ਹੋਣਗੀਆਂ, ਇੱਕ ਤਾਂ ਇਲੈਕਟ੍ਰੀਸਿਟੀ ਦੇ ਬਿੱਲ ਕੰਟਰੋਲ ਹੋਣਗੇ, ਦੂਸਰਾ ਹੈਗਾ ਕਲਾਈਮੇਟ ਚੇਂਜ। ਉਧਰ ਓਨਟੇਰੀਓ ਵਿਚ ਕੀ ਹੋ ਰਿਹਾ, ਕੈਨੇਡਾ ਵਿਚ ਵੀ ਥਰੂ ਆਊਟ ਹੋ ਰਿਹਾ ਕਿ ਇਹ ਫੋਰ ਪ੍ਰੋਫਿਟ ਵਾਲੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੀ ਵਕਾਲਤ ਕਰ ਰਹੇ, ਜਿਵੇਂ ਕਿ ਆਪਾਂ ਮਹੀਨਾ ਪਹਿਲਾਂ ਗੱਲ ਕਰੀ ਸੀ, ਉਹ ਵੀ ਇੱਕ ਸਕੈਲ ਹੈ। ਉਹ ਗਵਰਨਮੈਂਟ ਨੂੰ ਕਹਿ ਰਿਹਾ ਕਿ ਸਾਨੂੰ ਤੁਸੀਂ ਨਿਊਕਲੀਅਰ ਪਾਵਰ ਪਲਾਂਟ ਬਣਾਉਣ ਦਿਓ। ਹੁਣ ਯਾਦ ਹੈ ਕਿ ਆਪਾਂ ਪੀ3 ਦੀ ਗੱਲ ਕਰ ਚੁੱਕੇ ਹਾਂ, ਉਹ ਤਾਂ ਪਬਲਿਕ ਫੰਡ ਚ ਨੂੰ ਹਥਿਆਉਣ ਦਾ ਇੱਕ ਸਕੈਮ ਹੈ ਜਿਹਦੀ ਆਪਾਂ ਗੱਲ ਕਰੀਏ। ਇਹ ਬੜਾ ਮਹਿੰਗਾ ਸੌਦਾ ਜਿਹੜਾ ਨਿਊਕਲੀਅਰ, ਇੱਕ ਡੇਂਜਰਸ ਬਹੁਤ ਹੈ। ਹੁਣ ਕੰਜ਼ਰਵੇਸ਼ਨ ਮੇਜਰ ਜਿਹੜੇ ਨੇ ਨਿਊਕਲੀਅਰ ਬੇਸਡ ਪਲਾਂਟ ਨਾਲੋਂ ਇੱਕ ਤਾਂ 90% ਸਸਤੇ ਬਣ ਰਹੇ ਨੇ। ਇਹ ਦੇਖੋ ਤੁਸੀਂ 90% ਸਸਤੇ ਬਣੇ, ਇੰਨੇ ਮਹਿੰਗੇ ਡੇਂਜਰਸ ਨਿਊਕਲੀਅਰ ਪਲਾਂਟ ਬਣਾਉਣ ਦੀ ਕੋਈ ਤੁੱਕ ਵੀ ਨਹੀਂ ਬਣਦੀ। ਪਰ ਇਹ ਫੋਰਡ ਐਂਡ ਕੰਪਨੀ ਦੇ ਮਾਲਕ ਜਿਹੜੇ ਪ੍ਰਾਈਵੇਟ ਪ੍ਰੋਫਿਟ ਵਾਲੇ ਆ, ਉਹ ਇਹਨੂੰ ਪੁਸ਼ ਕਰ ਰਹੇ ਕਿ ਪੀ3 ਨਿਊਕਲੀਅਰ ਪਲਾਂਟ ਬਣਾਉਣ ਵਾਸਤੇ ਵੀ ਇਹ ਤੂੰ ਬਣਾ, ਤੇ ਜੇ ਦੂਜੇ ਵੀ ਬਣਾਉਣੇ ਆ ਤਾਂ ਉਹ ਵੀ ਸਾਨੂੰ ਦੇ ਜੇ ਤੁਸੀਂ ਗ੍ਰੀਨ ਐਨਰਜੀ ਵੀ ਬਣਾਉਣੀ ਹੈਗੀ। ਇਸ ਵੇਲੇ ਓਨਟੇਰੀਓ ਦੇ ਫੋਰ ਪ੍ਰੋਫਿਟ ਕਾਰਪੋਰੇਟ ਹਾਈਡਰੋ ਸਿਸਟਮ ਵਿਚ ਕੋਈ ਵੀ ਰੀਅਲ ਕੰਜ਼ਰਵੇਸ਼ਨ ਮੇਜਰ ਨਹੀਂ ਨੇ, ਕਿਉਂਕਿ ਰੀਅਲ ਕੰਜ਼ਰਵੇਸ਼ਨ ਮੇਜਰ ਨਾਲ ਡਿਮਾਂਡ, ਮਾਰਕੀਟ ਪ੍ਰਾਈਸ ਤੇ ਪ੍ਰੋਫਿਟ ਵਰਗੀਆਂ ਚੀਜ਼ਾਂ ਘਟਣਗੀਆਂ। ਹੁਣ ਕੰਜ਼ਰਵੇਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਉਹ ਚ ਵੇਸਟ ਜਿਹੜਾ ਹੈ ਉਹਦਾ ਕੀ ਕਰੋਗੇ, ਕਿਉਂਕਿ ਗ੍ਰੀਨ ਦੇ ਵਿੱਚ ਤਾਂ ਕੋਈ ਵੇਸਟ ਨਹੀਂ ਹੈ। ਨਿਊਕਲੀਅਰ ਜਿਹੜੀ ਵੇਸਟ ਹੈ ਉਹਦਾ ਕੀ ਕਰੋਗੇ, ਜਿਹੜੀ ਉਹ ਚ ਬਾਹਰ ਨਿਕਲਦੀ ਹੈ, ਉਹ ਤਾਂ ਸਾਇੰਟਿਸਟ ਕਹਿ ਰਹੇ ਕਿ 10,000 ਈਅਰ ਤੱਕ ਉਹ ਰੇਡੀਓ ਐਕਟਿਵ ਰਹਿੰਦੀ ਹੈ, ਦੱਬੋਗੇ ਕਿੱਥੇ। ਇਸ ਕਰਕੇ ਇਹ ਜਿਹੜੇ ਲੋਕ ਨੇ ਫੋਰ ਪ੍ਰਾਫਿਟ ਵਾਲੇ, ਇਹ ਇਹਨਾਂ ਮੈਜਰ ਦੇ ਖਿਲਾਫ਼ ਖੜੇ ਨੇ। ਹੁਣ ਲੋਕਾਂ ਨੂੰ ਐਜੂਕੇਟ ਕਰਕੇ ਕਨਵਿੰਸ ਕਰਨਾ ਬਹੁਤ ਜ਼ਰੂਰੀ ਕਿ ਜੇ ਤੁਸੀਂ ਫਿਊਚਰ ਵਿੱਚ ਐਟ ਕੋਸਟ ਬਿਜਲੀ ਚਾਹੁੰਦੇ ਹੋ ਤਾਂ ਸਾਨੂੰ ਵਿੰਡ ਮਿਲਸ ਤੇ ਸੋਲਰ ਫਾਰਮ ਲਾਉਣੇ ਚਾਹੀਦੇ ਆ, ਕਿਉਂਕਿ ਧੁੱਪ ਤੇ ਹਵਾ ਤਾਂ ਗੋਡ ਗਿਫਟਡ ਹੈ। ਇਹਨਾਂ ਦੇ ਬੈਨੀਫਿਟ ਕੀ ਹੋਣਗੇ? ਹੁਣ ਇਹ ਬੈਨੀਫਿਟ ਨੇ, ਇਹਨਾਂ ਦਾ ਨੁਕਸਾਨ ਕੋਈ ਨੀ। ਹੁਣ ਇਹਨਾਂ ਦਾ ਬੈਨੀਫਿਟ ਦੀ ਆਪਾਂ ਗੱਲ ਕਰ ਲਈ ਮਾੜੀ।
ਹਾਂਜੀ ਬਿਲਕੁਲ,
ਪਹਿਲਾਂ ਤਾਂ ਹੈਗਾ ਜੀ ਚਾਰ, ਇਹਦੇ ਚਾਰ ਬੈਨੀਫਿਟ ਨੇ ਮੋਸਟ ਜਿਹੜੇ ਆ। ਹੈਲਪ ਕਲੀਨ ਅਪ ਆਵਰ ਏਅਰ, ਕਿੰਨੀ ਪੋਲਿਊਟਡ ਆਪਣੀ ਏਅਰ ਬਿਕੋਜ਼ ਆਫ ਗੈਸ ਤੇ ਆਇਲ ਦੇ ਨਾਲ ਜੋ ਆਪਾਂ ਪ੍ਰੋਡਿਊਸ ਕਰ ਰਹੇ ਇਲੈਕਟ੍ਰੀਸਿਟੀ, ਇਹ ਖਤਮ ਹੋ ਜੂਗਾ, ਏਅਰ ਕਲੀਨ ਅਪ ਹੋਗੀ। ਦੂਸਰਾ ਕੀ ਹੈ, ਇਹਦੇ ਨਾਲ ਓਨਟੇਰੀਓ ਵਿਚ ਗੁੱਡ ਪੇਇੰਗ ਜੋਬ ਕ੍ਰੀਏਟ ਹੋਣਗੀਆਂ, ਕਿਉਂਕਿ ਜਿਹੜਾ ਇਸ ਮਹਿਕਮੇ ਚ ਲੋਕ ਕੰਮ ਕਰਨਗੇ ਗ੍ਰੀਨ ਐਨਰਜੀ ਦੇ ਵਿਚ, ਉਹਨਾਂ ਨੂੰ ਸਟੱਡੀ ਜੋਬਾਂ ਮਿਲਣਗੀਆਂ। ਤੀਜਾ ਹੈਗਾ ਕਿ ਜਿਹੜਾ ਫੈਡਰਲ ਗਵਰਨਮੈਂਟ ਨੇ CO2 ਕਿਉਟੋ ਤੇ ਪੈਰਿਸ ਅਕੋਰਡ ਸਾਈਨ ਕਰਿਆ, ਉਹ ਟਾਰਗੇਟ ਨੂੰ ਵੀ ਅਚੀਵ ਕਰਨ ਦੇ ਵਿਚ ਹੈਲਪ ਮਿਲੇਗੀ। ਹੁਣ ਵਾਲੇ ਮਾਡਲ ਵਿਚ ਨਹੀਂ ਕਰ ਸਕਦੇ। ਜਿਹੜਾ ਲਾਸਟ ਵਨ ਇਹ ਹੋਇਆ ਕਿ ਮੋਸਟ ਇੰਪੋਰਟੈਂਟ ਹੈਗਾ ਕਿ ਇਹ ਜਿਹੜੇ ਪ੍ਰਾਈਵੇਟ ਜਨਰੇਟਰ ਨਿਤ ਨਵੇਂ ਬਹਾਨੇ ਬਣਾ ਕੇ ਬਿਜਲੀ ਤੇ ਗੈਸ ਦੇ ਰੇਟ ਚੁੱਕੀ ਤੁਰੇ ਜਾਂਦੇ ਆ, ਇਹਨਾਂ ਤੋਂ ਸਾਡੀ ਜਾਨ ਛੁੱਟ ਸਕਦੀ ਹੈ, ਨਹੀਂ ਤਾਂ ਇਹ ਲੋਕ ਸਾਡਾ ਜਿਉਣਾ ਔਖਾ ਕਰ ਦੇਣਗੇ। ਹੁਣ ਅੱਗੇ ਇਸ ਵੇਲੇ ਕੈਲੀਫੋਰਨੀਆ ਵਿਚ ਇੱਕ ਬਹੁਤ ਹੀ ਕਾਮਯਾਬ ਸਿਸਟਮ ਚੱਲ ਰਿਹਾ, ਸ਼ਾਇਦ ਤੁਸੀਂ ਸੁਣਿਆ ਹੋਵੇ, ਜਿਹਨੂੰ 2020 ਪਲਾਨ ਕਿਹਾ ਜਾਂਦਾ। ਇਹ ਇੱਕ ਰੈਗੂਲੇਟਡ ਰੇਟ ਸਿਸਟਮ ਹੈ ਜਿਹਦੇ ਵਿਚ ਅੰਡਰ ਕੰਜ਼ਿਊਮਰ ਨੂੰ ਕਿਹਾ ਜਾਂਦਾ ਕਿ ਜੇ ਤੁਸੀਂ 20% ਬਿਜਲੀ ਘੱਟ ਯੂਜ ਕਰੋਗੇ ਤਾਂ ਕੰਪਨੀ ਜਿਹੜੀ ਪ੍ਰੋਵਾਈਡ ਕਰਦੀ ਹੈ ਇਲੈਕਟ੍ਰੀਸਿਟੀ, ਉਹ ਤੁਹਾਨੂੰ ਨਦਰ 20% ਡਿਸਕਾਊਂਟ ਦਊਗੀ, ਜਾਂ 40% ਦੀ ਸੇਵਿੰਗ ਹੋਗੀ, ਕਿਉਂਕਿ ਲੋਕਾਂ ਨੂੰ ਵੀ ਇਨਸੈਂਟਿਵ ਹੋ ਜਾਂਦਾ ਕਿ ਲੋਕ ਜੇ ਅਸੀਂ ਇੰਨੀ ਬਿਜਲੀ ਫੂਕਾਂਗੇ ਤਾਂ ਸਾਨੂੰ 20% ਹੋਰ ਡਿਸਕਾਊਂਟ ਮਿਲੂਗਾ, 40% ਹੋ ਗਿਆ। ਉਹਨਾਂ ਕੰਜ਼ੂਮਰ ਨੂੰ ਰੀਬੇਟ ਦੇ ਰਹੇ ਨੇ ਕਿ ਜਿਹੜੇ ਹੁਣ 20% ਜੇ ਤੁਸੀਂ ਘੱਟ ਕਰੋਗੇ ਤਾਂ ਉਹ ਕਹਿੰਦੇ ਤੁਹਾਨੂੰ ਕਰਨਾ ਕੀ ਚਾਹੀਦਾ, ਉਹ ਗਾਹ ਦੱਸ ਵੀ ਰਹੇ ਤੁਹਾਨੂੰ ਕੀ ਕਰਨਾ ਚਾਹੀਦਾ। ਅੰਟੇਰੀਓ ਦੇ ਲੋਕਾਂ ਨੂੰ, ਕੈਨੇਡਾ ਨੂੰ ਵੀ ਇਹੀ ਕਰਨਾ ਚਾਹੀਦਾ, ਜਿਹੜੇ ਆਪਣੇ ਲਿਸਨਰ ਨੇ ਉਹ ਕੀ ਕਰ ਰਹੇ ਨੇ, ਉਹ ਕੰਜ਼ਿਊਮਰਸ ਨੂੰ ਰੀਬੇਟ ਦੇ ਰਹੇ ਨੇ ਜਿਹੜੇ ਪ੍ਰੋਵਾਈਡਰ ਨੇ ਇਲੈਕਟ੍ਰੀਸਿਟੀ ਦੇ, ਕਿ ਜਿਵੇਂ ਕਿ ਤੁਸੀਂ LED ਬਲਬ ਲਾਓ, ਹੀਟ ਪੰਪ ਲਾਓ, ਜਿਹੜੇ ਕਿ ਅਪਲਾਇੰਸਿਸ ਤੁਹਾਡੇ ਨੇ ਜਿਵੇਂ ਕਿ ਲੋ ਐਨਰਜੀ ਕੰਜ਼ਮਪਸ਼ਨ ਵਾਲੇ ਹੈਗੇ ਨੇ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਿੰਗ ਮਸ਼ੀਨ ਜਿਹੜੇ ਅੱਜ ਕੱਲ ਆ ਰਹੇ ਨੇ ਉਹ ਕਾਫੀ ਐਨਰਜੀ ਘੱਟ ਵਰਤਦੇ ਨੇ, ਤੇ ਇਹ ਲਾਓ ਤੁਸੀਂ। ਜੋ ਅੱਜ ਕੱਲ ਹਾਲਾਤ ਇਹਨਾਂ ਨੇ ਬਣਾ ਰੱਖੇ ਨੇ ਅਫੋਰਡੇਬਿਲਟੀ ਕ੍ਰਾਈਸਿਸ ਕ੍ਰੀਏਟ ਕਰਕੇ, ਲੋਕ ਡੈਫੀਨੇਟਲੀ ਇਹਨਾਂ ਮੇਜਰ ਨੂੰ ਅਡਾਪਟ ਕਰਨਗੇ। ਮੈਂ ਹੁਣ ਥੋੜਾ ਜਿਹਾ ਇਸ ਟੋਪਿਕ ਤੋਂ ਇੱਕ ਮਿੰਟ ਲਈ ਆਊਟ ਆਫ ਕੰਟੈਕਸਟ ਜਾਣਾ ਚਾਹੁੰਦਾ। ਜਿਹੜੀ JP ਮੋਰਗਨ ਚੇਜ਼ ਹੈ, ਬਹੁਤ ਵੱਡੀ ਕੰਪਨੀ ਹੈ US ਦੇ ਵਿੱਚ, ਉਹਦੀ ਸਵੇਰੇ ਰਿਪੋਰਟ ਮੈਂ ਪੜ੍ਹ ਰਿਹਾ ਸੀਗਾ। ਉਹ ਕਹਿੰਦੇ ਵੀ ਸਾਡਾ ਇੰਨਾ ਬੁਰਾ ਹਾਲ ਹੋਣ ਜਾ ਰਿਹਾ ਹੈ ਕਿ ਸਟੈਗਫਲੇਸ਼ਨ ਦੇ ਹਾਲਾਤ ਬਣਨਗੇ 82 ਵਾਲੇ, ਤੇ ਇੰਟਰਸਟ ਰੇਟ 8% ਤੋਂ ਵੀ ਵਧਣੇ ਚਾਂਸ ਆ ਰਹੇ ਨੇ। ਉਹਨੇ ਸਾਰੇ ਸਿਸਟਮ ਨੂੰ ਹਿਲਾ ਕੇ ਰੱਖਤਾ। ਸੋ ਦੈਟਸ ਅਨਦਰ ਇਸ਼ੂ। ਹੁਣ ਆਪਾਂ ਇੱਥੇ ਆਈਏ ਆਪਣੀ ਗੱਲ ਦੇ ਉੱਤੇ। ਓਨਟੇਰੀਓ ਵਿੱਚ ਪ੍ਰੋਫਿਟ ਹਾਈਡਰੋ ਮਾਡਲ ਜਿਹੜਾ ਕਿ ਲੁੱਟ ਤੇ ਬੇਸਡ ਹੈ, ਇਹਨੂੰ ਰਿਮੂਵ ਕਰਨਾ ਜ਼ਰੂਰੀ ਹੈ। ਤਾਂ ਹੀ ਹੋ ਸਕਦਾ ਹੈ ਜੇ ਓਨਟੇਰੀਓ ਗਵਰਨਮੈਂਟ ਨਿਊਯਾਰਕ ਸਟੇਟ ਵਰਗਾ ਟੂ ਬਿਲਡ ਪਬਲਿਕ ਰਿਨਿਊਏਬਲ ਐਕਟ ਪਾਸ ਕਰੇ, ਤੇ ਉਹਦਾ ਨਾਮ ਵੀ ਰੱਖਣਾ ਚਾਹੀਦਾ ਕਿ ਓਨਟੇਰੀਓ ਗ੍ਰੀਨ ਐਨਰਜੀ ਐਕਟ। ਪਹਿਲਾਂ ਤਾਂ ਇਹ ਬਣਾਉਣਾ ਪਊਗਾ ਤੁਹਾਨੂੰ। ਹੁਣ ਇਹ ਜਿਹੜਾ ਨਵਾਂ ਗ੍ਰੀਨ ਨਿਊਕਲੀਅਰ ਪਲਾਂਟ ਇਹ ਫੋਰ ਪ੍ਰੋਫਿਟ ਵਾਲੇ ਪੁਸ਼ ਕਰ ਰਹੇ ਨੇ ਲਾਉਣ ਵਾਸਤੇ, ਇਹਨੂੰ ਕੰਪਲੀਟਲੀ ਇਹਨਾਂ ਦੇ ਸ਼ਿਕੰਜੇ ਚੋਂ ਰਿਮੂਵ ਕਰਨਾ ਪੈਣਾ, ਕਿਉਂਕਿ ਦਿਸ ਇਜ਼ ਨਾਟ ਦਾ ਫਿਊਚਰ। ਇਹ ਬਹੁਤ ਹੀ ਡੇਂਜਰਸ ਐਂਡ ਮਹਿੰਗਾ ਸੌਦਾ, ਪਰ ਇਹ ਕਹਿ ਰਹੇ ਨੇ ਬੜਾ ਸਸਤਾ, ਕਿਉਂਕਿ ਇਹ ਮਾਡਲ ਕੰਪਲੀਟਲੀ ਫੇਲਡ ਮਾਡਲ ਹੈ, ਬਿਕੋਜ ਇਟ ਵਾਜ ਨਥਿੰਗ ਮੋਰ ਦੈਨ ਏ ਲਾਇਸੈਂਸ ਫੋਰ ਪ੍ਰਾਈਵੇਟ ਗ੍ਰੀਨ ਐਨਰਜੀ ਪ੍ਰੋਡਿਊਸਰ ਟੂ ਪ੍ਰਿੰਟ ਮਨੀ ਫੋਰ ਦੈਮਸੈਲਵਸ। ਇਹਨਾਂ ਨੂੰ ਕਿਸੇ ਹੋਰ ਨਾਲ ਕੋਈ ਮਤਲਬ ਨਹੀਂ। ਅੱਜ ਕੱਲ ਦੁਨੀਆਂ ਵਿਚ ਗ੍ਰੀਨ ਪਾਵਰ ਪ੍ਰੋਡਕਸ਼ਨ ਤੇ ਕੰਜ਼ਰਵੇਸ਼ਨ ਗੋਲਸ ਗੋਇਨ ਹੈਂਡ ਇਨ ਹੈਂਡ ਚੱਲ ਰਹੇ ਨੇ, ਜਿਵੇਂ ਕਿ ਪਬਲਿਕਲੀ ਬਿਲਟ ਐਂਡ ਓਨਡ ਗ੍ਰੀਨ ਐਨਰਜੀ ਕੰਪਨੀ। ਹੁਣ ਇਹ ਜਿਹੜੇ ਇਹ ਦੋਨੇ ਨੇ ਇਹ ਸਕਸੈਸਫੁਲੀ ਇਕੱਠੇ ਕੰਮ ਕਰ ਰਹੇ ਨੇ। ਹੁਣ ਸੂਰਜ ਸਾਨੂੰ ਫ੍ਰੀ ਧੁੱਪ ਦੇ ਰਿਹਾ, ਹਵਾ ਵੀ ਫ੍ਰੀ ਚੱਲ ਰਹੀ ਹੈ, ਫਿਰ ਕਿਉਂ ਅਸੀਂ ਇਹਨਾਂ ਪ੍ਰਾਈਵੇਟ ਪ੍ਰੋਫਿਟ ਵਾਲਿਆਂ ਨੂੰ ਵੱਧ ਤੋਂ ਵੱਧ ਪ੍ਰੋਫਿਟ ਕਮਾਉਣ ਦੇ ਰਹੇ ਹਾਂ? ਇਸ ਤੋਂ ਵੱਡੀ ਲੁੱਟ ਹੋਰ ਕੀ ਹੋ ਸਕਦੀ ਹੈ? ਸਾਨੂੰ ਬਿਲਕੁਲ ਇਹ ਅਲਾਉ ਨਹੀਂ ਕਰਨ ਦੇਣਾ ਚਾਹੀਦਾ ਇਹਨਾਂ ਪ੍ਰਾਈਵੇਟ ਗ੍ਰੀਨ ਇਹਨਾਂ ਲੋਕਾਂ ਨੂੰ, ਇਹਨਾਂ ਪ੍ਰਾਈਵੇਟ ਗ੍ਰੀਨ ਤੇ ਰਿਨਿਊਏਬਲ ਵਾਲਿਆਂ ਨੂੰ ਇਲੈਕਟ੍ਰੀਸਿਟੀ ਮਾਰਕੀਟ ਵਿੱਚ, ਕਿਉਂਕਿ ਇਧਰ ਵੀ ਇਹ ਆਪਣਾ ਹੱਥ ਪੈਰ ਮਾਰ ਰਹੇ ਨੇ ਕਿ ਜੇ ਚਲੋ ਤੁਸੀਂ ਇਧਰ ਜਾਣਾ ਤਾਂ ਇਹ ਵੀ ਸਾਨੂੰ ਕਬਜ਼ਾ ਬਣਾ ਦਿਓ। ਇਹਨਾਂ ਨੂੰ ਇਹਚੋਂ ਕੱਢਣਾ ਪੈਣਾ, ਕਿਉਂਕਿ ਇਹ ਲੋਕ ਆਪਣੀ ਮਰਜ਼ੀ ਦਾ ਰੇਟ ਸੈੱਟ ਕਰੇ ਜਾ ਰਹੇ, ਸੋ ਫਾਰ ਮਾਰਕੀਟ ਨੂੰ ਮੈਨੀਪੁਲੇਟ ਕਰ ਰਹੇ। ਤੁਸੀਂ ਦੇਖਿਆ ਨਾ ਬਹੁਤ ਵਾਰੀ ਹੁੰਦਾ ਹੈ ਕਿ ਅਸੀਂ ਜੀ ਗੈਸ ਦੀ ਪ੍ਰਾਈਸ ਚੱਕਤੀ, ਹਾਂਜੀ ਲੋਕ ਪਿੱਟਣ ਲੱਗ ਜਾਂਦੇ ਕਿਉਂ ਵੀ ਕੀ ਗੱਲ ਹੈ ਕਿਉਂ ਚੱਕਦੀ ਸੀ, ਉਹ ਜੀ ਸਾਡੀ ਰਿਫਾਇਨਰੀ ਤੇ ਵਰਕ ਹੋ ਰਿਹਾ। ਬਿਲਕੁਲ ਝੂਠ ਇਹ ਬੋਲਦੇ ਲੋਕ ਨੇ, ਕਿਸੇ ਰਿਫਾਇਨਰੀ ਤੇ ਇੱਦਾਂ ਕੰਮ ਕੁੰਮ ਨਹੀਂ ਹੁੰਦਾ, ਸਿਰਫ ਇਹਨਾਂ ਨੇ ਲੌਂਗ ਵੀਕਐਂਡ ਆ ਜਾ ਤੇ ਚੱਕਦੇ ਗੈਸ ਦੀ ਪ੍ਰਾਈਸ। ਹੁਣ ਸਾਨੂੰ ਸਟੇਬਲ ਤੇ ਪ੍ਰੈਡਿਕਟੇਬਲ ਗ੍ਰੀਨ ਹਾਈਡਰੋ ਮਾਰਕੀਟ ਚਾਹੀਦੀ ਹੈ। ਇਹ ਜਿਹਦਾ ਮੋਟੋ ਜਿਹੜਾ ਮੋਟੋ ਹੋਣਾ ਚਾਹੀਦਾ ਕਿ ਬਿਜਲੀ ਪਾਣੀ ਦੀ ਤਰ੍ਹਾਂ, ਜਿਵੇਂ ਆਪਾਂ ਪਿਛਲੇ ਦੀ ਗੱਲ ਕਰੀ ਸੀਗੀ 1905 ਦਾ ਮੋਟੋ ਇਹ ਸੀਗਾ ਕਿ ਬਿਜਲੀ ਪਾਣੀ ਦੀ ਤਰ੍ਹਾਂ ਇੱਕ ਲਾਈਫ ਦੀ ਬੇਸਿਕ ਨੈਸੈਸਿਟੀ ਹੈ, ਇਹ ਤੋਂ ਪ੍ਰੋਫਿਟ ਕਮਾਉਣਾ ਇਨਸਾਨੀਅਤ ਨਾਲ ਦੁਸ਼ਮਣੀ ਕਮਾਉਣ ਦੇ ਬਰਾਬਰ ਹੈ। 1905 ਵਾਲੇ ਜਿਹੜੇ ਪੋਲੀਟੀਸ਼ੀਅਨ ਵਿੱਚ ਸੋਸ਼ਲ ਕਾਨਸ਼ੀਅਸ ਸੀਗੀ, ਉਹ ਲੋਕਾਂ ਦੇ ਫਾਇਦੇ ਦੀ ਗੱਲ ਕਰ ਰਹੇ ਸੀ, ਕਿਉਂਕਿ ਉਹਨਾਂ ਨੂੰ ਆਮ ਲੋਕਾਂ ਦੇ ਜਦੋਂ ਉਹਨਾਂ ਨੂੰ ਵੋਟਾਂ ਪਾਉਂਦੇ ਸੀ, ਲੋਕਾਂ ਨੂੰ ਲੋਕ ਵੀ ਉਹਨਾਂ ਤੇ ਟਰੱਸਟ ਕਰਦੇ ਸੀ ਕਿ ਜੇ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਭੇਜਾਂਗੇ ਉਹ ਸਾਡੇ ਵਾਸਤੇ ਕੰਮ ਕਰਨਗੇ। ਪਰ ਹੁਣ ਵਾਲੇ ਤਾਂ ਜੀ ਕਰੋਨੀ ਕੈਪੀਟਲਿਜ਼ਮ ਦੀ ਬੇਸਡ ਹੋ ਗਿਆ ਸਾਰਾ ਕੁਛ ਇਹ ਕਾਰਪੋਰੇਟ ਵਾਲਿਆਂ ਵਾਸਤੇ। ਜਦੋਂ ਤੋਂ ਇਹ ਹਾਈਡਰੋ ਮਾਡਲ 1905 ਤੋਂ ਇਹ ਮਾਈਕ ਹੈਰਿਸ ਨੇ ਡੀਰੈਗੂਲੇਟ ਕਰਕੇ ਆਪਣੇ ਕਾਰਪੋਰੇਟ ਫਰੰਟ ਦੇ ਹਵਾਲੇ ਕਰਿਆ ਸੀ, ਉਦੋਂ ਤੋਂ ਪ੍ਰਾਈਸ ਆਫ ਇਲੈਕਟ੍ਰੀਸਿਟੀ ਹੈਜ਼ ਬੀਨ ਕੰਪਲੀਟਲੀ ਅਨਸਟੇਬਲ ਐਂਡ ਅਨਪ੍ਰੋਡਿਕਟੇਬਲ ਹੋ ਚੁੱਕੀ ਹੈ। ਇਹ ਅੱਜ ਦਾ ਰੇਟ ਹੈ, ਇਹ ਕੱਲ ਨੂੰ ਇਹ ਰੇਟ ਨਹੀਂ ਹੋਣਾ, ਕੱਲ ਨੂੰ ਰੇਟ ਹੋਰ ਚੱਕਣਗੇ, ਕਿਉਂਕਿ ਰੋਕਣ ਵਾਲਾ ਕੋਈ ਨੀ, ਜਿਵੇਂ ਆਪਾਂ ਪਹਿਲਾਂ ਕਹਿ ਚੁੱਕੇ ਹਾਂ, ਆਪਣੀ ਮਰਜ਼ੀ ਨਾਲ ਇਹ ਰੇਟ ਚਲਾਉਂਦੇ ਆ, ਕਿਉਂਕਿ ਕੋਈ ਵੀ ਓਵਰਸਾਈਟ ਏਜੰਸੀ ਨਹੀਂ ਹੈ। ਓਵਰਸਾਈਟ ਏਜੰਸੀ ਦਾ ਮਤਲਬ ਹੁੰਦਾ ਕਿ ਜਿਵੇਂ ਕੋਈ ਤੁਸੀਂ ਬੋਰਡ ਬਣਾ ਦਿਓ, ਯੂਟੀਲਿਟੀ ਇਲੈਕਟ੍ਰੀਸਿਟੀ ਬੋਰਡ, ਵਾਟ ਐਵਰ, ਇਹ ਕੀ ਕਰਦੇ ਲੋਕ ਹੈਗੇ ਆ ਬੋਰਡ, ਉਹਨਾਂ ਦੇ ਸਾਹਮਣੇ ਇਹ 40-50 ਪੇਜ ਦਾ ਜਦੋਂ ਇਹਨਾਂ ਨੇ ਕੋਈ ਰੇਟ ਚੱਕਣਾ ਹੁੰਦਾ ਹੈ, ਇਹ 40-50-60 ਪੇਜ ਦਾ ਇੱਕ ਪਲੰਦਾ ਟਾਈਪ ਕਰਕੇ ਉਹਨਾਂ ਦੇ ਮੂਹਰੇ ਧਰ ਦਿੰਦੇ ਆ। ਦੇਖਿਆ ਨਾ ਜਦੋਂ ਆਪਾਂ ਵਕੀਲਾਂ ਦੇ ਜਾਂਦੇ ਥੱਲੇ ਲਿਖਿਆ ਹੁੰਦੇ 5-6 ਜਗ੍ਹਾ ਹੁੰਦੀਆਂ ਉੱਥੇ ਜੀ ਸਾਈਨ ਹੇਅਰ ਪਲੀਜ਼ ਇਹ ਉੱਥੇ ਉਹਨਾਂ ਨੂੰ ਕਹਿੰਦੇ ਇੱਥੇ ਇਹਨਾਂ ਤੇ ਘੂਗੀਆਂ ਮਾਰ ਦਿਓ, ਪੜ੍ਹਨ ਦੀ ਲੋੜ ਨਹੀਂ ਹੈ, ਇੰਨੇ ਪਾਵਰਫੁਲ ਇਹ ਲੋਕ ਨੇ। ਇਹਨਾਂ ਨੂੰ ਓਵਰਸਾਈਟ ਇੱਕ ਚਾਹੀਦੀ ਜਿਹੜੀ ਕਿ ਇਹਨਾਂ ਨੂੰ ਨੱਥ ਪਾ ਸਕੇ, ਕਿਉਂਕਿ ਇਹਨਾਂ ਤਾਂ ਹੀ ਨੱਥ ਪਊਗੀ ਜੇ ਮਾਰਕੀਟ ਰੈਗੂਲੇਟਡ ਹੋਊਗੀ। ਇਹਨਾਂ ਦੇ ਚੁੰਗਲ ਚੋਂ ਨਿਕਲਣਾ ਬਹੁਤ ਜ਼ਰੂਰੀ ਹੈ। ਇਹ ਡੱਗ ਫੋਰਡ ਵੀ ਮਾਈਕ ਹੈਰਿਸ ਦੀ ਹੀ ਭਾਸ਼ਾ ਬੋਲ ਰਿਹਾ, ਉਹ ਇਹਦੇ ਬਿਆਨ ਤੁਸੀਂ ਪੜ੍ਹ ਲਓ ਰੋਜ਼। ਇਹ ਕੀ ਕਹਿ ਰਿਹਾ ਜੀ, ਓਨਟੇਰੀਓ ਇਜ਼ ਓਪਨ ਫੋਰ ਬਿਜ਼ਨਸ, ਆਓ ਇਨਵੈਸਟ ਕਰੋ। ਇਹਨੂੰ ਇਹ ਬਿਲਕੁਲ ਨਹੀਂ ਦਿਖਾਈ ਦੇ ਰਿਹਾ ਕਿ ਡੀਰੈਗੂਲੇਟਡ ਫੋਰ ਪ੍ਰੋਫਿਟ ਇਲੈਕਟ੍ਰੀਸਿਟੀ ਮਾਰਕੀਟ ਹੈਜ਼ ਬੀਨ ਵੈਰੀ ਬੈਡ ਫੋਰ ਬਿਜ਼ਨਸ। ਇਹ ਥੋੜੇ ਜਿਹੇ ਲੋਕ ਇਹ ਜਿਹੜੇ ਵਿੱਚੋਂ ਪ੍ਰੋਫਿਟ ਕਮਾਰੇ, ਬਾਕੀ ਬਿਜ਼ਨਸ ਨੂੰ ਤਾਂ ਨੁਕਸਾਨ ਹੀ ਹੋ ਰਿਹਾ, ਕਿਉਂਕਿ ਬਿਜਲੀ ਦੇ ਰੇਟ ਵਧਣਗੇ, ਗੈਸ ਦੀ ਪ੍ਰਾਈਸ ਵਧੇਗੀ, ਉਹਦੇ ਨਾਲ ਕੀ ਹੋਊਗਾ, ਇਹਦੇ ਨਾਲ ਟ੍ਰਿਕਲ ਇਫੈਕਟ ਹੋਊਗਾ ਜਾਂ ਡੋਮਿਨੋ ਇਫੈਕਟ ਹੋਊਗਾ ਕਿ ਹੋਰ ਚੀਜ਼ਾਂ ਵੀ ਵਧਣਗੀਆਂ ਜੋ ਆਪਾਂ ਖਰੀਦਦੇ ਹਾਂ, ਕਿਉਂਕਿ ਉਹਨਾਂ ਦਾ ਕੰਜ਼ੂਮਰ ਤੇ ਪਾਸ ਕਰ ਦੇਣਾ ਨਾ ਜੋ ਉਹਨਾਂ ਨੂੰ ਕੋਸਟ ਹੁੰਦੀ ਹੈ। ਤੇ ਇਹ ਡੀਰੈਗੂਲੇਟ ਮਾਰਕੀਟ ਜਿਹੜੀ ਹੈ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਜੋ ਇਹ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਉਹਨੂੰ ਰਿਡਿਊਸ ਤੇ ਐਲੀਮੀਨੇਟ ਕਰ ਸਕੇ। ਹੁਣ ਟਾਈਮ ਆ ਗਿਆ ਜੀ 1905 ਵਾਲਾ ਮਾਡਲ ਲਿਆਉਣਾ ਜ਼ਰੂਰੀ ਹੈ, ਕਿਉਂਕਿ ਪਬਲਿਕ ਤੇ ਬਿਜ਼ਨਸ ਦੀਆਂ ਨਾਸਾਂ ਵਿੱਚ ਇਹ ਲੋਕ ਧੂੰਆਂ ਲਿਆ ਚੁੱਕੇ ਨੇ। ਇਹ ਥੋੜੇ ਜਿਹੇ ਲੋਕ ਨੇ ਜੇ ਲੁੱਟ ਨੂੰ ਕੰਟੀਨਿਊ ਇਹ ਕਰਦੇ ਕਿਵੇਂ, ਇਹ ਕੀ ਕਰਦੇ, ਲੋਕਾਂ ਨੂੰ ਸ਼ੇਅਰ ਹੋਲਡਰ ਕਹਿੰਦੇ ਬਣੋ, ਪੈਸੇ ਵਾਲੇ ਜਿਹੜੇ ਉਹ ਸ਼ੇਅਰ ਹੋਲਡਰ ਬਣਦੇ। ਜਦੋਂ ਬੰਦਾ ਸ਼ੇਅਰ ਹੋਲਡਰ ਬਣਦਾ ਕਿਸੇ ਕੰਪਨੀ ਦਾ, ਉਹ ਉਸ ਕੰਪਨੀ ਦੇ ਖਿਲਾਫ਼ ਕਿਉਂ ਜਾਊਗਾ। ਸੋ ਇਸ ਕਰਕੇ ਇਹ ਸਾਰਾ ਕੁਝ ਸਟਾਪ ਕਰਨਾ, ਅਸੀਂ ਇਹ ਬਿੱਲ ਨਹੀਂ ਪੇ ਕਰ ਸਕਾਂਗੇ ਜੇ ਇਹ ਆ ਗਿਆ ਫਿਊਚਰ ਦੇ ਵਿੱਚ। ਗੈਸ ਤੇ ਇਲੈਕਟ੍ਰੀਸਿਟੀ ਦੀਆਂ ਜਿਹੜੀਆਂ ਇਸ ਵੇਲੇ ਕੀਮਤਾਂ ਆਊਟ ਆਫ ਕੰਟਰੋਲ ਹੋ ਰਹੀਆਂ, ਜਿਹੜੇ ਆਲਰੇਡੀ ਹੋ ਚੁੱਕੀਆਂ, ਇਹਦਾ ਅਸਰ ਸਾਰੀ ਇਕਾਨਮੀ ਤੇ ਪਵੇਗਾ, ਨਤੀਜਾ ਅਫੋਰਡੇਬਿਲਿਟੀ ਕ੍ਰਾਈਸਿਸ ਹੋਰ ਸਪੀਡ ਨਾਲ ਵਧਣਗੇ, ਅਖੀਰ ਵਿੱਚ ਸਾਨੂੰ ਮੈਸਿਵ ਅਮਾਉਂਟ ਆਫ ਗ੍ਰੀਨ ਇਨਫਰਾਸਟ੍ਰਕਚਰ ਬਣਾਉਣਾ ਪੈਣਾ ਜਿਹੜਾ ਕਿ ਪਬਲਿਕ ਐਟ ਕਾਸਟ ਹੋਵੇ, ਟੂ ਇਫੈਕਟਿਵਲੀ ਫਾਈਟ ਦ ਕਲਾਈਮੇਟ ਐਂਡ ਅਫੋਰਡੇਬਲ। ਦੋ ਕ੍ਰਾਈਸਿਸ ਨੇ ਖੜੇ ਹੋ ਰਹੇ ਨੇ, ਅਫੋਰਡੇਬਿਲਿਟੀ ਤੇ ਕਲਾਈਮੇਟ ਕ੍ਰਾਈਸਿਸ, ਸਾਨੂੰ ਪਬਲਿਕ ਗ੍ਰੀਨ ਐਨਰਜੀ ਐਂਡ ਕੰਜ਼ਰਵੇਸ਼ਨ ਕੰਪਨੀ ਬਣਾਉਣੀ ਚਾਹੀਦੀ ਹੈ, ਕਿਉਂਕਿ ਬਹੁਤ ਕਲਾਈਮੇਟ ਐਂਡ ਇਕਾਨਮੀ ਦਾ ਡਿਮਾਂਡ ਹੈ। ਨਹੀਂ ਤਾਂ ਫੋਰਡ ਵਰਗੇ ਬਿਲੀਅਨ ਫਰਲਾਲੇ ਨਾਲ ਲਾਲਚੀ ਲੋਕਾਂ ਦੀ ਝੋਲੀ ਵਿੱਚ ਪਾਉਣਾ ਜਾਰੀ ਰੱਖੇਗਾ ਵੋਟਾਂ ਲੈਣ ਦੀ ਖਾਤਰ। ਦੇਖੋ ਜੀ ਮੈਂ ਕਹਿ ਝੂਠ ਕਿੰਨਾ ਬੋਲ ਰਿਹਾ, ਲੋਕਾਂ ਨੂੰ ਪਤਾ ਹੀ ਨਹੀਂ ਕਿ 7 ਬਿਲੀਅਨ ਦਿੱਤਾ ਜਾ ਰਿਹਾ, ਕਿਉਂਕਿ ਕੋਈ ਕਾਰਪੋਰੇਟ ਮੀਡੀਆ ਵਾਲਾ ਇਹ ਧੂੰਆਂ ਤੱਕ ਨਹੀਂ ਬਾਹਰ ਕੱਢ ਰਿਹਾ, ਤੇ ਇਹ ਸਿਰਫ ਇੱਕ ਸਕੈਮ ਹੈ ਜਿਹੜਾ ਇਹ ਕਰ ਰਿਹਾ। ਹਾਂਜੀ
ਜੀ, ਤੇ ਹੁਣ ਫਿਰ ਆਪਾਂ ਜੇ ਇਹਦੇ ਤੇ ਆਈਏ ਕਿ ਕਾਰਪੋਰੇਟ ਮੀਡੀਆ ਸਕੈਮ ਐਵਰੀਥਿੰਗ ਇਜ਼ ਦੇਅਰ, ਤੇ ਹੁਣ ਫਿਰ ਨੈਕਸਟ ਤੇ ਹੱਲ ਵਾਲੀ ਗੱਲ ਫੇਰ ਰਹਿ ਜਾਂਦੀ ਹੈ। ਸਾਲ ਸਾਹਿਬ ਮੈਂ ਪਿਛਲੀ ਵਾਰ ਵੀ ਪੁੱਛੀ ਸੀ,
ਹੱਲ ਤੇ ਜਿਹੜਾ ਆਪਾਂ ਅੱਜ ਗੱਲ ਕਰਕੇ ਡੇ ਆ ਕਿ ਇਹਨਾਂ ਤੋਂ ਖੋਣਾ ਪੈਣਾ, ਸਾਨੂੰ ਮਾਰਕੀਟ ਨੂੰ ਰੈਗੂਲੇਟ ਕਰਨਾ ਪੈਣਾ, ਫੇਰ ਓਵਰਸਾਈਟ ਇੱਕ ਕੰਪਨੀ ਬਣਾਓ, ਪ੍ਰਾਈਵੇਟ ਦੇ ਹੱਥਾਂ ਚੋਂ ਨਿਕਲੋ। ਜੇ ਤੁਸੀਂ ਪ੍ਰਾਈਵੇਟ ਦੇ ਹੱਥਾਂ ਚ ਰਹੇ ਤਾਂ ਤੁਸੀਂ ਇਹਦਾ ਸੋਲੂਸ਼ਨ ਕਦੇ ਨੀ ਹੋਊਗਾ, ਦੈਟ ਇਜ਼ ਸਿੰਪਲ ਥਿੰਗ। ਉਹ ਵੀ 1905 ਵਾਲਾ ਮਾਡਲ ਸਾਨੂੰ ਲਿਆਉਣਾ ਪੈਣਾ, ਇਹਨਾਂ ਦੇ ਚੂਹੇ ਇਕੱਠੇ ਹੋ ਕੇ ਬਿੱਲੀ ਦੀ ਗੱਲ ਟੱਲੀ ਪਾਉਣ ਵਾਲੀ ਗੱਲ। ਦੇਖੋ ਜੇ ਲੋਕ ਅਵੇਅਰ ਨੇ, ਜੇ ਲੋਕ ਚਾਹੁੰਦੇ ਆ ਤਾਂ ਹੋ ਸਕਦਾ, ਅਦਰਵਾਈਜ਼ ਇਹਨਾਂ ਦੇ ਹੱਥ ਰਹੂਗਾ ਤਾਂ ਤੁਹਾਡੀ ਲੁੱਟ ਜਾਰੀ ਰਹਿਣੀ।
ਤੇ ਗੱਲ ਨੂੰ ਫਿਰ ਕੰਕਲੂਡ ਤਾਂ ਇੱਥੇ ਹੀ ਹੋ ਗਿਆ ਕਿ ਲੋਕ ਅਵੇਅਰ ਹੋਣਗੇ ਤੇ ਉਹਦਾ ਕੋਈ ਪਬਲਿਕ ਪਲੇਟਫਾਰਮ ਬਣੂਗਾ। ਤੇ ਪਿਛਲੀ ਵਾਰ ਵੀ ਮੈਂ ਤੁਹਾਨੂੰ ਇੱਕ ਸਵਾਲ ਕੀਤਾ ਸੀਗਾ ਕਿ ਪਬਲਿਕ ਪਲੇਟਫਾਰਮ ਵੀ ਸਲ ਸਾਹਿਬ ਕਿਵੇਂ ਦਾ ਬਣਦਾ ਦਿਖਾਈ ਦਿੰਦਾ, ਕਿਉਂਕਿ ਆਪਾਂ ਕਿਸੇ ਵੀ ਸੂਬੇ ਵੱਲ ਕਿਸੇ ਪ੍ਰੋਵਿੰਸ ਵੱਲ ਨਜ਼ਰ ਮਾਰੀਏ, ਇਹ ਤਾਂ ਬਹੁਤ ਵੱਡਾ ਨੈਟਵਰਕ ਹੈ ਜਿਹੜਾ ਆਪਸ ਚ ਮਿਲਜੁਲ ਕੇ ਕੰਮ ਕਰ ਰਿਹਾ। ਦੇ ਹੈਵ ਅ ਵੈਰੀ ਵੈਲ ਓਇਲਡ ਮੈਕੇਨਿਜ਼ਮ।
ਨਿਊ ਲਿਬਰਲਿਜ਼ਮ ਆਲ ਅਬਾਊਟ 30 ਸਾਲ ਤੋਂ ਇਹ ਤੁਹਾਨੂੰ ਲੁੱਟ ਕਰ ਰਿਹਾ, ਸਾਨੂੰ ਇਹਦਾ ਕੋਈ ਇਲਮ ਨਹੀਂ ਹੈ। ਸਾਨੂੰ ਇਹ ਜਿਹੜੇ ਪੋਲੀਟੀਸ਼ੀਅਨ ਤੁਹਾਡੇ ਘਰਾਂ ਚ ਆ ਕੇ, ਨੈਕਸਟ ਵੀਕ ਆਪਾਂ ਗੱਲ ਕਰਾਂਗੇ ਇਸਲਾਮੋਫੋਬੀਆ ਦੇ ਕਿ ਓਨਟੇਰੀਓ ਦਾ ਆ ਜਿਹੜੀ ਮੇਅਰ ਹੈ ਤੇ ਅਫੋਰਡ ਕੀ ਕਰ ਰਿਹਾ ਹੈ ਤੇ ਟਰੂਡੋ ਕੀ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਜਿਨ੍ਹਾਂ ਲੋਕਾਂ ਨੂੰ ਮਾਰ ਰਹੇ ਨੇ ਉਹਨਾਂ ਨੂੰ ਰੋਣ ਵੀ ਨੀ ਦੇ ਰਹੇ, ਔਰ ਉਹਨਾਂ ਦੇ ਘਰ ਆ ਕੇ ਤੇ ਉਹਨਾਂ ਦੇ ਨਾਲ ਥੱਲੇ ਭੁੰਜੇ ਬਹਿ ਕੇ ਰੋਟੀਆਂ ਖਾ ਰਹੇ ਨੇ। ਅਸੀਂ ਰੋਟੀਆਂ ਖਾਣ ਇਹਨਾਂ ਨੂੰ ਦੇ ਰਹੇ ਹਾਂ ਤਾਂ ਹੀ ਇਹ ਖਾ ਰਹੇ ਨੇ। ਕਿਉਂਕਿ ਸੋਲਿਊਸ਼ਨ ਸੋਲਿਊਸ਼ਨ ਦੇਖੋ ਸੋਲਿਊਸ਼ਨ ਤੇ ਇਹ ਹੁੰਦਾ ਕਿ ਇੱਕ ਬੰਦਾ ਲੁੱਟ ਰਿਹਾ ਹੈ, ਜੇ ਤੁਸੀਂ ਉਹਨੂੰ ਸੋਟੀ ਨਹੀਂ ਮਾਰੋਗੇ, ਉਹਨੂੰ ਪਰੇ ਨਹੀਂ ਕਰੋਗੇ, ਉਹਦੀ ਜਗ੍ਹਾ ਡਿਫਰੈਂਟ ਮਾਡਲ ਹੀ ਲੈ, ਜਿਵੇਂ ਹੁਣ ਕੈਲੀਫੋਰਨੀਆ ਦਾ ਮਾਡਲ ਦੀ ਗੱਲ ਕੀਤੀ ਹੈ, ਯੂਰਪ ਦੇ ਵਿੱਚ ਆਸਟ੍ਰੇਲੀਆ ਦੇ ਮਾਡਲ ਦੀ ਪਤਾ ਨੇ, ਉਹ ਮਾਡਲ ਤੁਹਾਨੂੰ ਲਿਆਉਣਾ ਪੈਣਾ ਹੈ, ਅਦਰਵਾਈਜ਼ ਇਹ ਲੋਕ ਤੁਹਾਨੂੰ ਨਹੀਂ ਬਿਜਲੀ ਦੇ ਰੇਟ ਘੱਟ ਕਰਨ ਦੇਣਗੇ, ਕਿਉਂਕਿ ਇਹਨਾਂ ਨੇ ਤਾਂ ਪੈਸੇ ਚਾਹੀਦੇ, ਤੁਸੀਂ ਨਹੀਂ ਦਿਓਗੇ ਤਾਂ ਫੋਰਡ ਨੂੰ ਕਹਿਣਗੇ ਸਾਨੂੰ ਦੇ ਦਿਓ, ਕੱਲ ਨੂੰ ਫੋਰਡ ਨਹੀਂ ਤਾਂ ਕੋਈ ਹੋਰ ਆਜੂਗਾ। ਕਿਉਂਕਿ ਇਹ ਇਸ ਦਾ ਓਨਲੀ ਸੋਲਿਊਸ਼ਨ ਇਹ ਇਹ ਕਿਉਂਕਿ ਬਹੁਤ ਜਿਹੜੇ ਕੰਪਲੀਕੇਟਡ ਮੈਟਰ ਹੁੰਦੇ ਉਹਨੂੰ ਆਪਾਂ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹੁਣ ਆਪਾਂ ਸੋਲਿਊਸ਼ਨ ਦੀ ਵੀ ਗੱਲ ਕਰਦੇ ਕਿ ਲਓ ਸਾਡੇ ਇੱਥੇ ਕੀ ਹੋਇਆ, ਹੈਲਥ ਕੇਅਰ ਪ੍ਰਾਈਵੇਟ ਜਾ ਕੇ ਲੈਬ ਦੇ ਦਿੱਤੀ ਪਿਛਲੇ ਸਾਲ ਡੈਨੀਅਲ ਸਮਿਥ ਨੇ, ਉਹ ਇੱਕ ਜਦੋਂ ਲੈਬ ਦੇ ਦਿੱਤੀ ਉੱਥੇ ਤਾਂ ਲਾਈਨਾਂ ਲੱਗ ਗਈਆਂ 6-6 ਵੀਕਾਂ ਦੀ, ਤੁਹਾਨੂੰ ਬਲੱਡ ਟੈਸਟ ਵਾਸਤੇ ਲਾਈਨਾਂ ਚ ਲੋਕਾਂ ਨੂੰ ਖੜਨਾ ਪਿਆ, ਜਾਂ 6-6 ਵੀਕਾਂ ਦੀ ਅਪਾਇੰਟਮੈਂਟ ਮਿਲੀ, ਮੀਡੀਆ ਨੂੰ ਲੋਕਾਂ ਨੇ ਫੋਰਸ ਕਰਿਆ ਕਿ ਤੁਸੀਂ ਦੱਸੋ ਵੀ ਇਹ ਮਾਡਲ ਫੇਲ ਰਿਹਾ ਕਿਉਂ, ਆਪਣੇ ਕਰੋਨੀਜ਼ ਨੂੰ ਇਹਨੇ ਠੇਕਾ ਦੇ ਦਿੱਤਾ। ਫਿਰ ਇੱਕ ਹੋਰ ਸੀਗਾ ਡਾਕਟਰ, ਉਹ ਕਹਿੰਦਾ ਜੇ ਤੁਸੀਂ ਮੈਨੂੰ $5,000 ਸਾਲ ਦਾ ਦਿਓ ਫੈਮਿਲੀ ਦਾ ਤੇ ਗੈਟ ਇਨ ਫਸਟ ਇਨ ਲਾਈਨ ਡਾਕਟਰ ਦੇਖਣ ਵਾਸਤੇ, ਉਹ ਦੋ ਖ਼ਬਰਾਂ ਨੇ ਇੰਨਾ ਮੀਡੀਆ ਚ ਰੌਲਾ ਪਿਆ ਕਿ ਡੈਨੀਅਲ ਸਮਿਥ ਨੂੰ ਉਹ ਬੈਕ ਲੈਣਾ ਪਿਆ ਸਾਰਾ ਸਾਰਾ ਸਿਸਟਮ, ਕਿਉਂਕਿ ਲੋਕ ਜਿੰਨਾ ਚਿਰ ਨਹੀਂ ਬੋਲਦੇ, ਲੋਕ ਜਿੰਨਾ ਚਿਰ ਚੁੱਪ ਬੈਠੇ ਨੇ, ਉਨਾ ਚਿਰ ਇਹ ਤੁਹਾਨੂੰ ਲੁੱਟੇ ਜਾਣਗੇ, ਇਹਦਾ ਕੋਈ ਹੋਰ ਹੱਲ ਨਹੀਂ ਹੈ। ਟਰੂਡੋ ਨੇ ਵੋਟਾਂ ਕਿਵੇਂ ਲਈਆਂ ਤੁਹਾਨੂੰ ਪਤਾ ਹੀ ਹੈ, 2015 ਵਿਚ ਹਰ ਪਰ ਮੁਸਲਮਾਨਾਂ ਦੇ ਖਿਲਾਫ਼ ਸੀਗਾ ਕਿ ਨਕਾਬ ਹਿਜਾਬ ਜੇ ਵੋ, ਇਹ ਟਰੂਡੋ ਨੇ ਸੋਚਿਆ ਵੀ ਹੁਣ ਮੌਕਾ ਆਇਆ, ਇਹ ਜਾ ਕੇ ਮੁਸਲਮਾਨਾਂ ਦੇ ਭੁੰਜੇ ਬਹਿ ਕੇ ਰੋਟੀਆਂ ਖਾਣ ਲੱਗ ਗਿਆ। ਹੁਣ ਇਹ ਨੀ ਪਤਾ ਵੀ ਇਹ ਬੰਦਾ ਵੀ ਉਹੀ ਹੈ ਜੋ ਜੋ ਹਰ ਪ੍ਰਕਾਰ ਆ ਉਹ ਬੋਲ ਰਿਹਾ ਹੈ, ਇਹ ਚੁੱਪ ਕਰਕੇ ਕਰੂਗਾ। ਫਰਕ ਇਹਨਾਂ ਦੇ ਵਿੱਚ ਲੋੜ ਆ, ਯੂ ਨੀਡ ਅਵੇਅਰਨੈਸ, ਜੇ ਤੁਸੀਂ ਅਵੇਅਰ ਕਰੋਗੇ ਕਿ ਅਸੀਂ ਨੀ ਬਿੱਲ ਦਿੰਦੇ, ਅਸੀਂ ਤਾਂ ਜੀ ਅਸੀਂ ਫੋਰਡ ਨੀ ਕਰ ਸਕਦੇ ਸੜਕਾਂ, ਫਿਰ ਇਹ ਲੋਕ ਕੋਈ ਸਟੈਪ ਚੱਕਣਗੇ, ਅਦਰਵਾਈਜ਼ ਦੇ ਵੋਂਟ।
ਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਦਾ ਟਾਈਮ ਹੈ ਸਰ ਸਾਹਿਬ, ਪਹਿਲਾਂ ਆਪਾਂ ਬ੍ਰੇਕ ਲੈ ਲਈਏ ਤੇ ਫਿਰ ਅੱਗੇ ਵਧੀਆ ਆਪਾਂ ਕਨਕਲੂਡ ਕਰਾਂਗੇ ਇਸ ਤੋਂ ਬਾਅਦ।
ਹਾਂਜੀ
ਠੀਕ ਹੈ ਜੀ।
ਏਸ਼ੀਅਨ ਫੂਡ ਸੈਂਟਰ ਦੀ ਨਵੀਂ ਲੋਕੇਸ਼ਨ ਦੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ 12 ਅਪ੍ਰੈਲ ਨੂੰ ਸ਼ਹਿਰ ਗੁਐਲਫ ਵਿੱਚ। ਇਸ ਮੌਕੇ ਤੇ 12 ਅਪ੍ਰੈਲ ਤੋਂ 21 ਅਪ੍ਰੈਲ ਤੱਕ ਲੱਗ ਚੁੱਕੀ ਹੈ ਗ੍ਰੈਂਡ ਓਪਨਿੰਗ ਸਪੈਸ਼ਲ ਸੇਲ। ਸ਼ੇਰ ਦੇਸੀ ਸਟਾਈਲ ਆਟਾ 13.99, ਆਮੰਡਸ 3.99 ਪਰ ਪਾਉਂਡ, 4 ਪਾਉਂਡ ਸ਼ੇਰ ਬੇਸਨ 5.99, $100 ਦੀ ਗਰੋਸਰੀ ਕਰਨ ਤੇ ਪਾਓ ਹੌਟ ਕੇਸ ਜਾਂ ਕੈਸਰੋਲ ਬਿਲਕੁਲ ਫ੍ਰੀ, $150 ਦੀ ਗਰੋਸਰੀ ਤੇ ਪਾਓ ਫ੍ਰੀ ਕੁੱਕਰ। ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ ਤੁਸੀਂ ਤਾਜ਼ੇ ਫਲ ਫਰੂਟ ਸਬਜ਼ੀਆਂ ਭਾਂਡੇ ਅਤੇ ਮਿਠਾਈਆਂ ਵੀ ਲੈ ਸਕਦੇ ਹੋ। ਕਾਲ ਐਟ 416-740-3262।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245, 647-898-6245।
You're listening to the current affairs with Ramanjit Sidhu.
ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ, ਸਾਡੇ ਸਟੂਡੀਓ ਦਾ ਨੰਬਰ ਹੈ 416-620-1788, 416-620-1778, ਔਰ ਮੇਰਾ ਸੈੱਲ ਨੰਬਰ ਹੈ 7802437033। ਜੇਕਰ ਤੁਸੀਂ ਆਪਣੇ ਹਾਈਡਰੋ ਬਿੱਲਸ ਦੇ ਸਬੰਧੀ ਕਿਸੇ ਗੱਲਬਾਤ ਦੇ ਉੱਤੇ ਕੋਈ ਗੱਲ ਕਹਿਣੀ ਚਾਹੁੰਦੇ ਹੋ, ਕੋਈ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਕਿ ਪਿਛਲੇ ਸਮੇਂ ਚ ਤੁਹਾਡੇ ਬਿੱਲ ਕਿਹੋ ਜਿਹੇ ਹੁੰਦੇ ਸੀ ਜਾਂ ਹੁਣ ਬਿੱਲਾਂ ਦੇ ਵਿੱਚ ਕੀ ਫਰਕ ਹੈ, ਜਾਂ ਇਨ੍ਹਾਂ ਬਿੱਲਾਂ ਦੇ ਵਿੱਚ ਫਰਕ ਪਾਏ ਜਾਣ ਵਾਸਤੇ ਆਪਾਂ ਕਿਸ ਤਰੀਕੇ ਨਾਲ ਗੱਲਬਾਤ ਕਰ ਸਕਦੇ ਹਾਂ। ਇਹ ਡੀ ਰੈਗੂਲੇਟ ਦੇ ਪ੍ਰੋਸੈਸ ਨੂੰ ਜੇ ਗ੍ਰੈਜੁਅਲੀ ਘਟਾਉਣਾ ਹੋਵੇ ਤਾਂ ਉਹਦੇ ਫਸਟ ਫਿਊ ਸਟੈਪਸ ਕੀ ਬਣਦੇ ਨੇ, ਮੈਂ ਇਹਦੇ ਬਾਰੇ ਹੀ ਗੱਲ ਕਰਨੀ ਚਾਹੁੰਦਾ ਹਾਂ। ਤੇ ਮੇਰੇ ਨਾਲ ਕੈਲਗਰੀ ਤੋਂ ਜਸਵਿੰਦਰ ਸਾਲ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ। ਸਾਲ ਸਾਹਿਬ, ਇਨੀਸ਼ੀਅਲ ਸਟੈਪਸ ਕੀ ਹੋਣੇ ਚਾਹੀਦੇ ਆਪਣੇ ਵੱਲੋਂ ਹੁਣ?
ਦੇਖੋ ਜੀ, ਇਹਨਾਂ ਦੇ ਕੋਲ ਹੈਗਾ ਇਸ ਵੇਲੇ ਗੈਸ ਸਟਾਲ, ਜੋ ਕਿ ਇਲੈਕਟ੍ਰੀਸਿਟੀ ਜੇ ਪ੍ਰੋਡਿਊਸ ਕਰ ਰਹੇ ਨੇ, ਡਿਸਟ੍ਰੀਬਿਊਟ ਕਰ ਰਹੇ ਨੇ, ਜਨਰੇਟ ਕਰ ਰਹੇ ਨੇ, ਇਹਨਾਂ ਨੂੰ ਕਰਨ ਦਿਓ। ਤੁਸੀਂ ਇੱਕ ਆਪਣਾ ਪਬਲਿਕ ਰਿਨਿਊਏਬਲ ਐਕਟ ਬਣਾਓ, ਗ੍ਰੀਨ ਐਕਟ ਬਣਾਓ। ਤੁਸੀਂ ਕਹੋ ਜੀ ਓਕੇ, ਵੀ ਆਰ ਸ਼ਿਫਟਿੰਗ ਅਵੇ ਫਰੋਮ ਦਿਸ ਥਿੰਗ, ਉਹ ਪਬਲਿਕ ਹੋਊਗਾ। ਲਾਅ ਪਾਸ ਕਰਤਾ ਤੁਸੀਂ, ਉਹਦੇ ਅੰਡਰ ਤੁਸੀਂ ਆਪਣੇ ਸੋਲਰ ਸਿਸਟਮ ਲਾਓ, ਤੁਸੀਂ ਵਿੰਡ ਮਿਲਸ ਲਾਓ, ਉਹ ਇੱਕ ਇਲੈਕਟ੍ਰੀਸਿਟੀ ਪ੍ਰੋਡਿਊਸ ਕਰੋ, ਇੱਕ ਸਾਈਡ ਤੇ ਰੱਖੋ। ਇਹਨਾਂ ਨੂੰ ਕਦੋਂ ਤੁਸੀਂ ਪਰੇ ਬੈਠੇ ਰਹੋ, ਜੋ ਤੁਸੀਂ ਕਰਨਾ ਕਰੋ ਉਹਦਾ ਤੁਸੀਂ ਗਵਰਨਮੈਂਟ ਰੈਗੂਲੇਟ ਕਰੋ ਉਹਨੂੰ, ਉਹਦੇ ਉਹਨੂੰ ਫਿਰ ਤੁਸੀਂ ਉਸ ਮਾਡਲ ਨੂੰ ਤੁਸੀਂ ਲੋਕਾਂ ਚ ਵੇਚੋ। ਜਿਵੇਂ ਕੰਪੀਟੀਸ਼ਨ, ਇਹ ਕਹਿੰਦੇ ਜੀ ਕੰਪੀਟੀਸ਼ਨ ਆ ਗਿਆ, ਫਿਰ ਲੋਕੀ ਉਹ ਤੋਂ ਮੂਵ ਹੋ ਕੇ ਇਸ ਮਾਡਲ ਵੱਲ ਆਉਣਗੇ, ਇਹ ਆਪੇ ਬੰਦੇ ਖਤਮ ਹੋ ਜਾਣਗੇ।
ਪਰ ਪਿੱਛੇ ਜੇ ਮੈਂ ਇੱਕ ਡਾਕੂਮੈਂਟਰੀ ਦੇਖ ਰਿਹਾ ਸੀ ਜਿਹਦੇ ਵਿਚ ਉਨ੍ਹਾਂ ਨੇ ਬੜੀ ਸੋਹਣੀ ਗੱਲਬਾਤ ਕੀਤੀ ਕਿ ਕਿਵੇਂ ਤੁਹਾਡੇ ਖਾਣੇ ਦੇ ਉੱਤੇ ਕਾਰਪੋਰੇਟ ਦਾ ਕਬਜ਼ਾ, ਕਿ ਤੁਸੀਂ ਚੁਆਵਾਂ ਦੁੱਧ ਨਹੀਂ ਲੈ ਸਕਦੇ, ਉਹਦੇ ਨਾਲ ਬੈਕਟੀਰੀਆ ਜੋੜਤਾ ਤੇ ਫਿਰ ਉਹਦੇ ਨਾਲ ਪਾਸਚੁਰਾਈਜੇਸ਼ਨ ਜੋੜ ਦਿੱਤੀ, ਏਦੇ ਡੱਬੇਬੰਦ ਖਾਣਿਆਂ ਨੂੰ ਤਾਜ਼ਾ ਖਾਣਿਆਂ ਨਾਲੋਂ ਚੰਗਾ ਕਹਿਤਾ, ਸੇਬ ਟੁੱਟ ਕੇ ਜ਼ਮੀਨ ਤੇ ਡਿੱਗਿਆ ਤੇ ਉਹ ਕਹਿਣਗੇ ਜ਼ਮੀਨ ਗੰਦੀ ਹੁੰਦੀ ਹੈ, ਮਿੱਟੀ ਲੱਗ ਜਾਂਦੀ ਹੈ, ਸੋ ਅਸੀਂ ਉਹਨੂੰ ਮਸ਼ੀਨਾਂ ਨਾਲ ਸਾਫ਼ ਕਰਕੇ ਭੇਜਦੇ ਹਾਂ, ਏਡੀ ਸਟ੍ਰਾਬੈਰੀ ਅਸੀਂ ਵਧੀਆ ਡੱਬਿਆਂ ਚ ਪੈਕ ਕਰਕੇ ਭੇਜਦੇ ਹਾਂ, ਤੇ ਸਾਡੇ ਮਨਾਂ ਦੇ ਵਿਚ ਵੀ ਇਹ ਲੱਗਦਾ ਕਿ ਕਲੀਨ ਪੈਕਟ ਚੋਂ ਕੱਢ ਕੇ ਚੀਜ਼ ਖਾਓ, ਉਹ ਸਾਫ਼ ਹੁੰਦੀ ਹੈ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਐਨਰਜੀ ਵੱਲ ਜਾਂਦੇ ਹਾਂ, ਘਰਾਂ ਚ ਮੁਰਗੇ ਰੱਖਣ ਦੀ ਗੱਲ ਆਉਂਦੀ ਹੈ ਕਿ ਇੰਨੇ ਤੋਂ ਵੱਧ ਮੁਰਗੇ ਨਹੀਂ ਰੱਖਣੇ, ਤੁਸੀਂ ਆਪ ਅੰਡੇ ਪੈਦਾ ਨਹੀਂ ਕਰਨੇ, ਇਸੇ ਤਰ੍ਹਾਂ ਹੀ ਘਰਾਂ ਦੇ ਵਿਚ ਫੁਲਵਾੜੀਆਂ ਲਾਉਣੀਆਂ, ਸਬਜ਼ੀਆਂ ਲਾਉਣੀਆਂ, ਫਲਾਂ ਦੇ ਦਰਖਤ, ਭਾਵੇਂ ਤੁਸੀਂ ਕੈਨੇਡਾ ਚ ਜਿੰਨਾ ਮਰਜ਼ੀ ਸੇਬਾਂ ਦੇ ਦਰਖਤ ਲਾ ਲਓ, ਹਨਾ, ਸੜਕਾਂ ਦੇ ਕੰਢੇ ਦੇ ਉੱਤੇ ਫਰੂਟ ਹੀ ਫਰੂਟ ਉੱਗ ਸਕਦਾ ਹੈ। ਤੇ ਇਹ ਨੀਤੀਆਂ ਕੁਛ ਮੈਂ ਯੂਰਪ ਦੇ ਵਿਚ ਵੀ ਸੁਣੀਆਂ ਸੀਗੀਆਂ। ਸਲ ਸਾਹਿਬ, ਗੱਲਾਂ ਤਾਂ ਬਹੁਤ ਸਿੱਧੀਆਂ ਨੇ ਕਿ ਇਹ ਤਾਂ 8-10 ਸਾਲਾਂ ਦੇ ਵਿਚ ਕੈਨੇਡਾ ਫਰੂਟ ਨਾਲ ਭਰ ਜੂਗਾ, ਸਟ੍ਰਾਬੈਰੀਜ਼ ਦੇ ਬਾਗ ਲੱਗ ਜਾਣ, ਸ਼ਰਬ ਲੱਗ ਜਾਣ, ਜਿੰਨੀਆਂ ਮਰਜ਼ੀ ਉਥੋਂ ਲੋਕ ਤੋੜ ਤੋੜ ਖਾਈ ਜਾਣ। ਇਸੇ ਤਰ੍ਹਾਂ ਹੀ ਵਿੰਡ ਮਿਲ ਵੀ ਬਣ ਸਕਦੀ ਹੈ। ਕੈਲਗਰੀ ਦੀ ਆਪਾਂ ਜਾਣਦੇ ਹੀ ਹਾਂ ਕਿ ਉਹ LRT ਹੈ ਜਿਹੜੀ, ਉਹ ਪਰਲੇ ਪਾਸੇ ਜਿਹੜੇ ਜਗ੍ਹਾ ਦਾ ਮੈਂ ਨਾਂ ਭੁੱਲ ਗਿਆ, ਜਿੱਥੇ ਬਹੁਤ ਸਾਰੀਆਂ ਵਿੰਡ ਮਿਲ ਲੱਗੀਆਂ ਨੇ, ਉਥੋਂ ਆਉਂਦੀ ਹੈ। ਫਿਰ ਸੂਰਜ ਦੀ ਰੋਸ਼ਨੀ ਵੀ ਬੜੀ ਹੈ, ਸਾਧਨ ਤਾਂ ਬਹੁਤ ਨੇ, ਪਰ ਆਪਣੇ ਕੋਲ ਇਨ੍ਹਾਂ ਤਕੜੇ ਬੰਦਿਆਂ ਨੂੰ ਕਹੀਏ ਕਿ ਕਿਵੇਂ ਇਹ ਕਰਨ ਦੇਣਗੇ, ਇਹ ਕਰਨੇ ਨਹੀਂ ਦਿੰਦੇ। ਤੁਸੀਂ ਆਪਣੇ ਘਰ ਦੇ ਬਾਹਰ ਵੀ ਪੱਖਾ ਲਾ ਲਓ, ਸਰਕਾਰ ਉੱਥੇ ਹੀ ਆ ਕੇ ਪੱਟ ਦਿੰਦੀ ਹੈ, ਤੇ ਨਾ ਹੀ ਕੋਈ ਬੰਦਾ ਇੱਥੇ ਦੁੱਧ ਵੇਚ ਸਕਦਾ ਆਪ ਕਿ ਘਰੇ ਚਾਰ ਗਾਈਆਂ ਰੱਖ ਕੇ ਤੇ ਉਹ ਆ ਕੇ ਕਹੇ ਕਿ ਚੁਆਵਾਂ ਦੁੱਧ ਲੈ ਜਾਓ। ਉਹ ਸਿਸਟਮ ਹੀ ਕੁਝ ਇਸ ਤਰ੍ਹਾਂ ਦਾ ਕ੍ਰੀਏਟ ਕਰ ਦਿੱਤਾ ਗਿਆ, ਉਹਦੇ ਖਿਲਾਫ਼ ਫਾਈਟ ਕਰਨ ਜੋਗੀ ਤਾਂ ਸਾਡੇ ਕੋਲ ਨੌਲੇਜ ਹੀ ਹੈ ਨੀ ਗੀ।
ਆਪਾਂ ਯਾਰ ਆਪਾਂ ਗੱਲ ਕਰੀ ਸੀ ਕਿ ਕੈਨੇਡਾ ਦੇ ਵਿਚ ਜਿਹੜੀ ਫੂਡ ਇੰਡਸਟਰੀ ਨੂੰ ਕੌਣ ਕੰਟਰੋਲ ਕਰ ਰਿਹਾ, ਓਲੀਗਾਰਕੀ ਆਪਾਂ ਇੱਕ ਵਰਡ ਯੂਜ ਕਰਿਆ ਸੀ,
ਓਲੀਗਾਰਕੀ ਅੱਛਾ, ਇਹ ਨੀ ਮੈਨੂੰ ਪਤਾ,
ਆਪਾਂ ਗੱਲ ਕੀਤੀ ਸੀ ਕੱਲ ਤੁਹਾਡੇ ਸ਼ੋਅ ਦੇ, ਸਾਨੂੰ ਯਾਦ ਨੇ, ਉਹ ਆਪਾਂ ਗੱਲ ਕਰੀ ਸੀਗੀ ਕਿ ਕਿਸ ਤਰ੍ਹਾਂ ਇਹ ਥੋੜੀਆਂ ਜਿਹੀਆਂ 3-4 ਕੰਪਨੀਆਂ, ਟਾਇਸ਼ਨ ਫੂਡ ਹੋ ਗਿਆ, ਲਾਬਲਾਸ ਹੋ ਗਏ, ਇਹ ਕਿਸ ਤਰ੍ਹਾਂ ਰਲ ਕੇ ਇਸ ਵੇਲੇ ਗਲੋਬਲ ਮਾਰਕੀਟ ਜਿਹੜੀ ਹੈ ਉਹਨੂੰ ਵੀ ਇਹ ਬਾਈਪਾਸ ਕਰ ਰਹੇ ਨੇ ਕਿ ਇਹ ਕਿਸੇ ਤੀਜੇ ਬੰਦੇ ਨੂੰ ਵੜ ਨਹੀਂ ਦਿੰਦੇ। ਇੱਕ ਤਾਂ ਇਹ ਓਲੀਗਾਰਕੀ ਦੇ 3-4 ਕੰਪਨੀਆਂ ਰਲ ਕੇ ਉਹ ਮਾਰਕੀਟ ਨੂੰ ਕੰਟਰੋਲ ਕਰ ਰਹੇ ਆ, ਦੂਜੇ ਕਿਸੇ ਨੂੰ ਵੜ ਨਹੀਂ ਦਿੰਦੇ ਆ, ਤੇ ਉਹ ਕੈਨੇਡਾ ਦੇ ਵਿਚ ਚੱਲ ਰਿਹਾ ਹੈ। ਆਪਾਂ ਗੱਲ ਕਰੀ ਤੁਹਾਡੇ
ਓਲੀਗੋਪਲੀ ਮੇਰੇ ਯਾਦ ਆ ਗਈ, ਮੈਂ ਮੋਨੋਪਲੀ ਓਲੀਗਾਰਕੀ ਤੇ ਓਲੀਗੋਪਲੀ ਦੇ ਵਿਚ ਭੁਲੇਖਾ ਖਾ ਗਿਆ ਸਰ, ਸੋਰੀ ਮੇਰੀ ਗਲਤੀ ਹੈ ਜੀ।
ਮੋਨੋਪਲੀ ਹੁੰਦੀ ਹੈ ਵੀ ਇੱਕ ਕੰਪਨੀ ਦੀ,
ਹਾਂਜੀ,
ਓਲੀਗਾਪ 3-4 ਕੰਪਨੀਆਂ ਜਿਹੜੀਆਂ ਕਿ ਕੈਨੇਡਾ ਦੇ ਵਿਚ ਬਿਜ਼ਨਸ ਕਰ ਰਹੀਆਂ, ਇਹ ਕੰਸਨਟ੍ਰੇਟਡ ਟਾਈਪ ਮਾਰਕੀਟ ਇਹਨਾਂ ਨੇ ਬਣਾ ਰੱਖੀ ਹੈ ਕੈਨੇਡਾ ਦੇ ਵਿਚ। ਫੂਡ ਵਾਲਿਆਂ ਨੇ ਫਾਰਮਰ ਨੂੰ ਲੁੱਟ ਰਹੇ ਨੇ, ਉਹਨਾਂ ਨੂੰ ਕੱਖ ਨਹੀਂ ਦਿੰਦੇ, ਔਰ ਉਹਨਾਂ ਨਾਲ ਧੋਖਾ ਕਰਕੇ ਉਹ ਸਾਰਾ ਮਾਲ ਆਪਣੇ ਕਬਜ਼ੇ ਚ ਕਰ ਰਹੇ ਨੇ। ਫਰਜ ਕਰੋ ਆਪਾਂ, ਤੁਹਾਨੂੰ ਯਾਦ ਨੀ ਹੋਣਾ, ਆਪਾਂ ਗੱਲ ਕਰੀ ਸੀ ਕਿ ਕਿਸ ਤਰ੍ਹਾਂ ਗਾਈਆਂ ਜਿਹੜੀਆਂ ਹੈਗੀਆਂ, ਉਹਨਾਂ ਪਹਿਲਾਂ ਤਾਂ ਫਾਰਮਰ ਨੂੰ ਕਹਿ ਰਿਹਾ ਕਿ ਇੰਡੀਆ ਗਾਈਆਂ ਸਾਨੂੰ ਚਾਹੀਦੀਆਂ, ਵਿੰਟਰ ਆ ਗਈ, ਫਿਰ ਉਹਨੂੰ ਕਹਿੰਦੇ ਵੀ ਉਹਦਾ ਫੋਨ ਨੀ ਚੱਕਦੇ, ਜਦੋਂ ਉਹਦਾ ਫੋਨ ਨੀ ਚੱਕਦੇ ਉਹਨੂੰ ਪਤਾ ਲੱਗ ਗਿਆ ਵੀ ਸਮਥਿੰਗ ਇਜ਼ ਰੋਂਗ ਹੀ ਆ, ਤੇ ਉਹਨੂੰ ਫਿਰ ਕਹਿੰਦੇ ਵੀ ਭਾਈ ਸਾਨੂੰ ਤਾਂ ਗਾਈਆਂ ਚਾਹੀਦੀਆਂ ਨੀ, ਭਾਈ ਹੁਣ ਉਹ ਜਿਹੜਾ ਤੂੰ ਸਾਡਾ ਕੰਟਰੈਕਟ ਕਰਿਆ ਸੀ ਉਹ ਇਹਦਾ 50% ਤੇ ਦੇਣਗੇ। ਉਹ ਵਿਚਾਰਾ ਫਸੇ ਨੂੰ ਫਟ ਉਹ 19 ਚ ਦਿੰਦਾ ਇਹਨਾਂ ਨੂੰ, ਉਹ ਮੁੜ ਕੇ ਆ ਜਾਂਦੀ ਹੈ ਜਿਹੜੀ ਹੈ ਹਾਈ ਰਿਵਰ ਦੇ ਵਿੱਚ ਕੰਪਨੀ ਹੈ ਇੱਕ ਦੋ ਤਿੰਨ
ਕੈਲਗਰੀ
ਬ੍ਰਾਂਚਾਂ ਨੇ ਕੈਨੇਡਾ ਦੇ
ਕੈਲਗਰੀ ਨੇ ਕੈਲਗਰੀ ਨੀ ਉਹਦਾ ਨਾਂ ਉਹ ਹੈ ਕਾਰਗਿਲ
ਕਾਰਗਿਲ ਟਾਇਸਨ ਫੂਡ ਇਹ ਤਿੰਨ ਚਾਰ ਕੰਪਨੀਆਂ ਨੇ ਬੀਫ ਦੀਆਂ ਇਹ ਉਹਨਾਂ ਤੋਂ ਫ੍ਰੀ ਦਾ ਮਾਲ ਖਰੀਦ ਕੇ ਤੇ ਉਹਨੂੰ ਪ੍ਰੋਸੈਸ ਕਰਕੇ ਲੋਕਾਂ ਨੂੰ ਮਹਿੰਗੇ ਭਾਅ ਤੇ ਵੇਚ ਰਹੇ ਨੇ ਕਿਉਂ ਮੋਨੋਪੋਲੀ ਤੇ ਓਲੀਗਾਰਕ ਦੂਸਰੀ
ਓਲੀਗੋਪੀ
ਮੈਨੂੰ ਨਾ ਬੋਲੇਗਾ ਕਿਉਂਕਿ ਸਟਾਕ ਇਨ ਟੌਪ ਆਫ ਮਾਈ ਹੈਡ ਉਹ ਸਿਰਫ ਕੰਸਟਰੇਟਡ ਮਾਰਕੀਟ ਕੈਨੇਡਾ ਦੇ ਵਿੱਚ ਹੈ ਗਲੋਬਲਾਈਜੇਸ਼ਨ ਵਾਲੇ ਨਥਿੰਗ ਦੇ ਕੈਨ ਡੂ ਅਬਾਊਟ ਇਟ ਕਿਉਂਕਿ ਸੀਜ਼ਨ ਚੌਥੇ ਬੰਦੇ ਨੂੰ ਵੱਟ ਨਹੀਂ ਦਿੰਦੇ ਇਸੇ ਕਰਕੇ ਜਿਹੜਾ ਸਾਡਾ ਫੂਡ ਦੀਆਂ ਪ੍ਰਾਈਸਾਂ ਚੱਕੀ ਤੁਰੇ ਜਾ ਰਹੇ ਨੇ ਸੋ ਇਹ ਬਹੁਤ ਹੀ ਖਤਰਨਾਕ ਕੰਮ ਹੈ ਕਿਉਂਕਿ ਉਹਦਾ ਵੀ ਆਪਾਂ ਸੋਲੂਸ਼ਨ ਦੀ ਗੱਲ ਕਰਦੇ ਸੀ ਭਾਈ ਸ਼ੈਲਫਾਂ ਜਿਹੜੀਆਂ ਤੁਹਾਡੀਆਂ ਭਰੀਆਂ ਪਈਆਂ ਜੰਕ ਫੂਡ ਨਾ ਡੋਂਟ ਬਾਏ ਇਟ ਜੰਕ ਚੱਲੀ ਜੇ ਤੁਸੀਂ ਕੋਕ ਨਹੀਂ ਪੀਓਗੇ ਉਹ ਨਹੀਂ ਕਰੋਗੇ ਪਾਣੀ ਪੀਓ ਤੁਸੀਂ ਪਾਣੀ ਫ੍ਰੀ ਹੈ ਮੇਰੇ ਕਹਿਣ ਦਾ ਮਤਲਬ ਹੈ ਕਿ ਜਿੰਨਾ ਚਿਰ ਕੰਜ਼ੂਮਰ ਅਲਰਟ ਨਹੀਂ ਹੁੰਦਾ ਸੋਲੂਸ਼ਨ ਪ੍ਰੋਬਲਮ ਦੇ ਪਿੱਛੋਂ ਸੋਲੂਸ਼ਨ ਨਿਕਲਦਾ ਪਰ ਇਹ ਤਾਂ ਇਹਨਾਂ ਦਾ ਤਾਂ ਪ੍ਰੋਬਲਮ ਕ੍ਰੀਏਟ ਕਰਨ ਦੇ ਤਰੀਕੇ ਬਹੁਤ ਨੇ ਹੁਣ ਜੇ ਆਪਣੇ ਕੋਲ 2 ਮਿੰਟ ਹੈਗਾ ਤਾਂ ਮੈਂ ਇੱਕ ਜੋਰਜ ਗੱਲ ਕਰਨੀ
ਬਸ 2 ਮਿੰਟ ਹੀ ਹੈ
2 ਮਿੰਟ ਜੋਰਜ ਹੇਗਲ ਇੱਕ ਬਹੁਤ ਵੱਡਾ ਜਰਮਨ ਫਿਲੋਸਫਰ ਹੋਇਆ ਕਿ ਉਹਦਾ ਡਾਇਲੈਕਟਿਕ ਜਿਹੜਾ ਸੀ ਉਹ ਵੱਡੇ ਵੱਡੇ ਫਿਲੋਸਫਰਾਂ ਨੂੰ ਸਮਝ ਵਿੱਚ ਨਹੀਂ ਸੀ ਆਉਂਦਾ ਉਹ ਕਹਿੰਦਾ ਸੀ ਤਿੰਨ ਗੱਲਾਂ ਉਹਨੇ ਕਹੀਆਂ ਸੀ ਥੀਸਿਸ ਐਂਟੀ ਥੀਸਿਸ ਤੇ ਸਿੰਥੀਸਿਸ ਥੀਸਿਸ ਮੀਨ ਕੋਈ ਆਈਡੀਆ ਹੈ ਉਹ ਕਹਿੰਦਾ ਸੀ ਉਸ ਆਈਡੀਆ ਦੇ ਵਿੱਚ ਐਂਟੀ ਥੀਸਿਸ ਹੁੰਦਾ ਹੈ ਕਿਉਂਕਿ ਕੋਈ ਵੀ ਆਈਡੀਆ ਪਰਫੈਕਟ ਨਹੀਂ ਹੁੰਦਾ ਜਿਵੇਂ ਤੁਸੀਂ ਕਹਿ ਦੇ ਮੋਨਾਰਕੀ ਹੈ ਜਦੋਂ ਮੋਨਾਰਕੀ ਨੂੰ ਤੁਸੀਂ ਇੰਪਲੀਮੈਂਟ ਕਰਦੇ ਓਹਦੇ ਵਿੱਚ ਕੀ ਹੁੰਦਾ ਕਿ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਫਰੀਡਮ ਨਹੀਂ ਹੁੰਦੀ ਤੁਹਾਨੂੰ ਕੰਸਟੀਟਿਊਸ਼ਨ ਵਗੈਰਾ ਨਹੀਂ ਹੁੰਦਾ ਤੇ ਉਹ ਐਂਟੀ ਆਈਡੀਆ ਉਹਦੇ ਵਿੱਚ ਆ ਜਾਂਦਾ ਉਹ ਫਿਰ ਉਹਨੂੰ ਕਹਿੰਦਾ ਐਂਟੀ ਥੀਸਿਸ ਫਿਰ ਉਹ ਦੋਨਾਂ ਨੂੰ ਮਿਲਾ ਕੇ ਉਹ ਸਿੰਥੀਸਿਸ ਬਣਦਾ ਉਹ ਚੋਂ ਨਿਕਲਿਆ ਜੀ ਕੰਸਟੀਟਿਊਸ਼ਨ ਮੋਨਾਰਕੀ ਜਿਹੜੀ ਸਾਡੇ ਦੇ ਵਿੱਚ ਉਹ ਵੀ ਪਰਫੈਕਟ ਨਹੀਂ ਹੁੰਦੀ ਫਿਰ ਉਹੀ ਹੈ ਫਿਰ ਸਿੰਥੀਸਿਸ ਐਂਟੀ ਥੀਸਿਸ ਬਣਦਾ ਐਂਟੀ ਥੀਸਿਸ ਚੱਲਦਾ ਹੀ ਰਹਿੰਦਾ ਕਿਉਂਕਿ ਸੋਸਾਇਟੀ ਇਜ਼ ਨਾਟ ਸਟੈਟਿਕਸ ਇਟਸ ਡਾਇਨਾਮਿਕ ਇਹ ਚੋਂ ਆਈਡੀਆ ਦੇ ਵਿੱਚੋਂ ਐਂਟੀ ਆਈਡੀਆ ਆਉਂਦਾ ਰਹਿੰਦਾ ਹੁਣ ਪੋਲੀਟੀਸ਼ੀਅਨ ਕੀ ਕਰਦੇ ਆ ਉਹਦੇ ਜੋਰਜ ਹੇਗਲ ਦੇ ਕੰਮ ਨੂੰ ਇਹਨਾਂ ਨੇ ਥੀਸਿਸ ਨੂੰ ਬਣਾਤਾ ਜੀ ਪ੍ਰੋਬਲਮ ਇੱਕ ਪ੍ਰੋਬਲਮ ਹੈ ਪ੍ਰੋਬਲਮ ਕ੍ਰੀਏਟ ਕੀਤੀ ਜਾਂਦੀ ਹੈ ਜਿਵੇਂ ਹੁਣ ਗਾਜ਼ਾ ਦੇ ਵਿੱਚ ਪ੍ਰੋਬਲਮ ਕ੍ਰੀਏਟ ਕੀਤੀ ਇਹਨਾਂ ਨੇ ਕਿ ਜੀ ਹਮਾਸ ਵਾਲਿਆਂ ਨੇ ਉੱਥੇ ਉਹ ਕਾਂਸਟ ਦੇ ਵਿੱਚ ਹਮਲਾ ਕੀਤਾ ਤੇ ਇੰਨੇ ਬੰਦੇ ਮਾਰਤੇ ਉਹਦਾ ਜਿਹੜਾ ਰਿਐਕਸ਼ਨ ਪਬਲਿਕ ਦੇ ਵਿੱਚ ਇਹ ਫੈਲਾਇਆ ਗਿਆ ਕਿ ਹਮਾਸ ਇਜ਼ ਟੈਰੇਬਲ ਪੈਲੇਸਟੀਨੀਅਨਸ ਆਰ ਟੈਰੇਬਲ ਸੋ ਉਹਦਾ ਰਿਐਕਸ਼ਨ ਥੀਸਿਸ ਵੀ ਝੂਠਾ ਪ੍ਰੋਬਲਮ ਵੀ ਝੂਠੀ ਉਹਦਾ ਰਿਐਕਸ਼ਨ ਵੀ ਝੂਠਾ ਹੀ ਹੋਣਾ ਉਹਦਾ ਥੀਸਿਸ ਇਹ ਬਣਦਾ ਸੋਲੂਸ਼ਨ ਗਾਂ ਉਹ ਬਣਦਾ ਕਿ ਦੇਖੋ ਜੀ ਲੋਕ ਕਹਿਣ ਲੱਗ ਜਾਂਦੇ ਭਾਈ ਤੁਸੀਂ ਜੋ ਮਰਜ਼ੀ ਕਰੋ ਉਹਦਾ ਜਿਹੜਾ ਇਸ ਵੇਲੇ ਸੋਲੂਸ਼ਨ ਇਹ ਕੀ ਹੋ ਰਿਹਾ ਕਿ ਲੋਕਾਂ ਨੂੰ ਮਾਰ ਰਹੇ ਨੇ ਹਿਟਲਰ ਨੇ ਵੀ ਕੀਤਾ ਸੀ ਕਿ ਜਰਮਨੀ ਦੇ ਵਿੱਚ ਚਰਚ ਨੂੰ ਆਪ ਅੱਗ ਲਾਈ ਬਲੇਮ ਜੂਆਂ ਨੂੰ ਕੀਤਾ ਗਿਆ ਕਿ ਜੂ ਜਿਹੜੇ ਆ ਬਿਹਾਇੰਡ ਹੈਗੇ ਮਾਰਨਾ ਜੂਆਂ ਨੂੰ ਚਾਹੁੰਦਾ ਸੀ ਉਹ ਪਲਾਨ ਸੀਗੀ ਫਿਰ ਉਹਨੇ ਆਪਣਾ ਮਾਡਲ ਲੋਕਾਂ ਨੂੰ ਵੇਚਿਆ ਵੇਚ ਕੇ ਜੂਆਂ ਨੂੰ ਕਤਲੇਆਮ ਕੀਤਾ ਇਸੇ ਤਰ੍ਹਾਂ ਜੋਰਜ ਹੇਗਲ ਦੇ ਡਾਇਲੈਕਟਿਕ ਸਿਸਟਮ ਨੂੰ ਇਹ ਪੋਲੀਟੀਸ਼ੀਅਨ ਥੀਸਿਸ ਨੂੰ ਪ੍ਰੋਬਲਮ ਬਣਾਉਂਦੇ ਝੂਠੀ ਫਿਰ ਐਂਟੀ ਥੀਸਿਸ ਉਹ ਚੋਂ ਕੱਢਦੇ ਰਿਐਕਸ਼ਨ ਸਿੰਥੀਸਿਸ ਦੋਨਾਂ ਨੂੰ ਮਿਲਾ ਕੇ ਸੋਲੂਸ਼ਨ ਹੁੰਦਾ ਜੀ ਹੁਣ ਤੁਸੀਂ ਜੋ ਇਹ ਕਰ ਰਹੇ ਨੇ ਜੋ ਮਾਰ ਕੱਟ ਕਰ ਰਹੇ ਨੇ ਦੈਟਸ ਹਾਊ ਦੇ ਡੂ ਇਟ ਦੈਟਸ ਹਾਊ ਦੀਸ ਪੋਲੀਟੀਸ਼ੀਅਨ ਯੂਜ਼ਿੰਗ ਦੈਟ ਜੋਰਜ ਹੇਗਲ ਡਾਇਲੈਕਟਿਕ ਮੈਥਡ
ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਖਾਲਸਾ ਫਾਰ ਯੋਰ ਟਾਈਮ ਜੀ ਬਹੁਤ ਬਹੁਤ ਸ਼ੁਕਰੀਆ ਹੈਵ ਅ ਵੰਡਰਫੁਲ ਡੇ ਥੈਂਕ ਯੂ ਜੀ ਇਸ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਚਾਹਾਂਗੇ ਤੇ ਪ੍ਰੋਗਰਾਮ ਸੁਣਨ ਲਈ ਆਪ ਦਾ ਸਹਿਯੋਗ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕੱਲ ਦੁਬਾਰਾ ਕਿਸੇ ਨਵੇਂ ਮਹਿਮਾਨ ਨਾਲ ਤੁਹਾਡੀ ਸੇਵਾ ਵਿਚ ਮੈਂ ਦੁਬਾਰਾ ਹਾਜ਼ਰ ਹੋਵਾਂਗਾ
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਨਿਆਗਰਾ ਫਾਲਸ ਮੇਅਰ ਦਾ ਕਹਿਣਾ ਹੈ ਕਿ ਸੂਰਜ ਗ੍ਰਹਿਣ ਦੌਰਾਨ ਜੁੜੀ ਭੀੜ ਕਰਕੇ ਸ਼ਹਿਰ ਵਿਚ ਐਮਰਜੈਂਸੀ ਹਾਲਾਤ ਬਣ ਰਹੇ ਉੱਤਰੀ ਯੋਰਕ ਵਿਚ 51 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਭਾਲ GTA ਕੇਂਦਰੀ ਓਨਟਾਰੀਓ ਦੇ ਕੁਝ ਹਿੱਸਿਆਂ ਵਿਚ ਤੇਜ਼ ਗਰਜ ਵਾਲੇ ਤੂਫਾਨ ਦੀ ਭਵਿੱਖਬਾਣੀ ਕੀਤੀ ਗਈ ਹੈ ਟੋਰਾਂਟੋ ਦੇ ਪੁਲਿਸ ਅਧਿਕਾਰੀ ਨੂੰ ਗੱਡੀ ਥੱਲੇ ਕੁਚਲਣ ਦੇ ਦੋਸ਼ ਦਾ ਸਾਹਮਣਾ ਕਰਨ ਵਾਲਾ ਵਿਅਕਤੀ ਅੱਜ ਮੁਕਦਮੇ ਵਿਚ ਦੇਵੇਗਾ ਆਪਣੀ ਗਵਾਹੀ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਨਿਆਗਰਾ ਫਾਲਸ ਦੇ ਮੇਅਰ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਸੂਰਜ ਗ੍ਰਹਿਣ ਦੇਖਣ ਲਈ ਸ਼ਹਿਰ ਵਿਚ 1 ਮਿਲੀਅਨ ਲੋਕਾਂ ਦੇ ਇਕੱਠੇ ਹੋਣ ਦੀ ਸਥਿਤੀ ਦੌਰਾਨ ਖਰਾਬ ਮੌਸਮ ਅਤੇ ਇਲਾਕੇ ਵਿਚ ਐਲਾਨੀ ਗਏ ਐਮਰਜੈਂਸੀ ਹਾਲਾਤ ਨੇ ਇਸ ਵਰਤਾਰੇ ਦੇ ਮਾਨ ਭਾਵਕ ਅਨੁਭਵ ਦੇ ਰਾਹ ਵਿਚ ਦਿੱਕਤਾਂ ਪੇਸ਼ ਕੀਤੀਆਂ ਹਨ। ਮੇਅਰ ਜਿਮ ਡਿਓਦਾਲਟੀ ਨੇ ਮੰਗਲਵਾਰ ਨੂੰ ਇਕ ਟੀਵੀ ਇੰਟਰਵਿਊ ਵਿਚ ਕਿਹਾ ਕਿ ਲੋਕ ਚਿੰਤਤ ਦਿਖਦੇ ਹਨ, ਜੇ ਐਮਰਜੈਂਸੀ ਦੀ ਸਥਿਤੀ ਐਲਾਨੀ ਜਾਂਦੀ ਹੈ ਤਾਂ ਉਹ ਆਪਣੇ ਪਰਿਵਾਰਾਂ ਨੂੰ ਇੱਥੇ ਲਿਆਉਣ ਵਿਚ ਗੁਰੇਜ਼ ਕਰਦੇ। ਇਸ ਕਰਕੇ ਪਿਛਲੇ ਮਹੀਨੇ ਕੀਤੇ ਗਏ ਇਸ ਫੈਸਲੇ ਕਰਕੇ ਲੋਕਾਂ ਦੀ ਹਾਜ਼ਰੀ ਓਨੀ ਵੱਡੀ ਨਹੀਂ ਰਹੀ। ਮੇਹਰ ਨੇ ਕਿਹਾ ਕਿ 2 ਲੱਖ ਤੋਂ ਵੱਧ ਲੋਕ ਇਸ ਅਲੌਕਿਕ ਆਕਾਸ਼ੀ ਘਟਨਾ ਵਿਚ ਸ਼ਾਮਿਲ ਹੋਣ ਲਈ ਆਏ ਸਨ, ਪਰ ਇਹ ਸ਼ਹਿਰ ਵੱਲੋਂ ਅਨੁਮਾਨੀ ਗਈ ਭੀੜ ਦਾ ਸਿਰਫ 5ਵਾਂ ਹਿੱਸਾ ਹੀ ਰਿਹਾ ਹੈ। ਪੂਰਨ ਸੂਰਜ ਗ੍ਰਹਿਣ ਦੇ ਮਾਰਗ ਵਿਚ ਨਿਆਗਰਾ ਫਾਲਸ ਦੀ ਸਥਿਤੀ ਨੂੰ ਗ੍ਰਹਿਣ ਦੇਖਣ ਲਈ ਦੁਨੀਆ ਵਿਚ ਸਭ ਤੋਂ ਵਧੀਆ ਸਥਾਨਾਂ ਵਿਚੋਂ ਇਕ ਮੰਨਿਆ ਗਿਆ ਸੀ। ਸੈਲਾਨੀਆਂ ਦੀ ਸੰਭਾਵਿਤ ਤੌਰ ਤੇ ਰਿਕਾਰਡ ਤੋੜ ਗਿਣਤੀ ਦੇ ਮੱਦੇਨਜ਼ਰ ਨਿਆਗਰਾ ਇਲਾਕੇ ਵਿਚ 29 ਮਾਰਚ ਨੂੰ ਜ਼ਿਆਦਾਤਰ ਏਹਤਿਆਤ ਰੱਖੇ ਜਾਣ ਕਰਕੇ ਹੀ ਪਹਿਲਾਂ ਤੋਂ ਐਮਰਜੈਂਸੀ ਦੀ ਸਥਿਤੀ ਐਲਾਨੀ ਗਈ ਸੀ। ਸ਼ਹਿਰ ਦੇ ਅਧਿਕਾਰੀਆਂ ਨੇ ਉਸ ਸਮੇਂ ਕਿਹਾ ਸੀ ਕਿ ਇਹ ਫੈਸਲਾ ਐਮਰਜੈਂਸੀ ਪ੍ਰਬੰਧਕ ਅਤੇ ਨਾਗਰਿਕ ਸੁਰੱਖਿਆ ਐਕਟ ਦੇ ਤਹਿਤ ਲਿਆ ਗਿਆ ਸੀ। ਇਸ ਸਥਿਤੀ ਦੇ ਹੱਲ ਵਾਸਤੇ ਮੌਜੂਦ ਸਾਰੇ ਢੰਗ ਤਰੀਕਿਆਂ ਨੂੰ ਵਰਤ ਕੇ ਉਥੇ ਆਉਣ ਵਾਲੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਹੀ ਇਹ ਕਦਮ ਵਿਚਾਰੇ ਗਏ ਹਨ। ਸੂਰਜ ਗ੍ਰਹਿਣ ਬਿਨਾਂ ਕਿਸੇ ਅਸੁਖਾਵੀ ਘਟਨਾ ਦੇ ਸਮਾਪਤ ਹੋਣ ਤੋਂ ਬਾਅਦ ਸੋਮਵਾਰ ਦੁਪਹਿਰ ਨੂੰ ਹੰਗਾਮੀ ਹਾਲਾਤ ਵਾਲੇ ਸਾਰੇ ਕਦਮਾਂ ਨੂੰ ਹਟਾ ਦਿੱਤਾ ਗਿਆ ਸੀ। ਹਾਲਾਂਕਿ ਡਿਓਦਾਟੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ 4 ਸਾਲ ਬਾਅਦ ਉਨ੍ਹਾਂ ਦੇ ਸ਼ਹਿਰ ਨੂੰ ਸੈਲਾਨੀਆਂ ਦੇ ਆਉਣ ਦੀ ਭਾਰੀ ਜ਼ਰੂਰਤ ਸੀ, ਪਰ ਹਾਲਾਤ ਨੂੰ ਦੇਖਦੇ ਹੋਏ ਇੰਨੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ ਸੀ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਉੱਤਰੀ ਯੋਰਕ ਵਿਚ 51 ਸਾਲਾ ਵਿਅਕਤੀ ਨੂੰ ਲੰਘੇ ਵੀਕਐਂਡ ਦੌਰਾਨ ਚਾਕੂ ਮਾਰ ਕੇ ਕਤਲ ਕਰਕੇ ਫਰਾਰ ਹੋਏ ਵਿਅਕਤੀ ਦੀ ਪੁਲਿਸ ਤਲਾਸ਼ ਕਰ ਰਹੀ ਹੈ। ਅਧਿਕਾਰੀਆਂ ਨੂੰ ਸ਼ਨੀਵਾਰ ਸਵੇਰੇ 6 ਵਜੇ ਤੋਂ ਬਾਅਦ ਬਾਥਰਸਟ ਸਟਰੀਟ ਅਤੇ ਵਿਲਸਨ ਐਵੇਨਿਊ ਦੇ ਖੇਤਰ ਵਿਚ ਇਕ ਰੋਡਵੇਜ਼ ਦੇ ਗੰਭੀਰ ਸੱਟਾ ਲੱਗਣ ਕਾਰਨ ਡਿੱਗੇ ਪਏ ਵਿਅਕਤੀ ਬਾਰੇ ਸੂਚਨਾ ਦਿੱਤੀ ਗਈ ਸੀ।
The views expressed on the preceding program may not necessarily be those of the owner or management of WTOR radio station.
اسلامک کیلنڈر 1445 نواں مہینہ اختتام پر اور عید کے موقع پر عید مبارک کہتے ہیں۔ اللہ تبارک کی طرح ہر ایک پہ کرم کرے، آپ کو پراسپیرٹی، زندگی، صحت، تندرستی اور خدا کرے کہ دنیا میں امن ہو۔
770 AM کے تمام ہوسٹ، سپانسرز اور ٹیم کی طرف سے آپ سب کو عید کی بہت بہت مبارکباد۔ عید مبارک۔
منفرد لوازمات کے ساتھ بنائیے افطار کا ہر پکوان خاص۔ یہی نہیں، ریئل کینیڈین سپر سٹور پر کم قیمت میں پائیں سبھی کچھ، تو دیر کس بات کی، آج ہی جائیے ریئل کینیڈین سپر سٹور۔
لو جی، جارج براؤن کالج دا اوپن ہاؤس آ گیا ہے ٹورنٹو ڈاؤن ٹاؤن دے تینا کیمپساں چ۔ ہفتہ 13 اپریل سویرے 10 بجے تو لے کے دوپہرے 2 بجے تک 250 ਤੋਂ ਵੱਧ ਪ੍ਰੋਗਰਾਮਾਂ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ। ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ।
ਟਰੱਕ ਵਰਲਡ ਕੈਨੇਡਾ ਵਿਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ, ਜਿੱਥੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਬਹੁਤ ਸਾਰੇ ਵੈਂਡਰਸ ਮੌਜੂਦ ਹੋਣਗੇ। ਮਿਲੋ ਕੁਇਕ ਟਰੱਕ ਲਿਊਬ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿਚ, ਜਿੱਥੇ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਹੋਣਗੇ। ਜਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲਿਊਬ 519-622-0660।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ 1 ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਵੇਖੋ ਜੀ, ਆ ਗਿਆ ਫਿਰ ਉਹੀ ਸੋਹਣਾ ਵੇਲਾ ਸਾਡੇ ਪਲੈਨਟ ਅਰਥ ਨੂੰ ਮਨਾਉਣ ਦਾ ਵੇਲਾ। ਸਿਟੀ ਆਫ ਬ੍ਰੈਂਪਟਨ ਅਪ੍ਰੈਲ ਦੇ ਮਹੀਨੇ ਨੂੰ ਅਰਥ ਮੰਥ ਦੇ ਤੌਰ ਤੇ ਮਨਾ ਰਿਹਾ ਹੈ। ਆ ਜਾਓ ਜੀ ਤੇ ਫ੍ਰੀ ਫੈਮਿਲੀ ਫ੍ਰੈਂਡਲੀ ਪ੍ਰੋਗਰਾਮ ਦਾ ਚੋਖਾ ਸਵਾਦ ਲਓ ਤੇ ਸਾਬਤ ਕਰੋ Brampton ਇੱਕ ਗ੍ਰੀਨ ਸਿਟੀ ਹੈ। ਅਰਥ ਡੇ ਐਨਵਾਇਰਮੈਂਟਲ ਸੈਲੀਬ੍ਰੇਸ਼ਨ 2024 ਐਂਡ ਗੋ ਗ੍ਰੀਨ ਅਵਾਰਡਸ ਦੀ ਤਕਰੀਬ ਗੋਲ ਮੈਡੋਜ਼ ਕਮਿਊਨਿਟੀ ਐਂਡ ਲਾਇਬ੍ਰੇਰੀ ਵਿੱਚ ਹਫ਼ਤਾ 20 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈ ਕੇ 10 ਵਜੇ ਤੱਕ 10150 ਦੀ ਗੋਲ ਰੋਡ ਬ੍ਰੈਂਪਟਨ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/earthmonth।
In the heart of Pakistan, where half of the population are too poor to afford health care, they are calling out to Allah. They are calling for someone to heal them.
From primary care to cancer treatment, Indus Hospital will treat millions on your behalf.
Indus Hospital and Health Network provides all of these services free of charge.
Don't delay this, Ramzan. Give from what he has given you.
Donate today at indushospital.ca or call us at 289-667-3135.
السلام علیکم ورحمۃ اللہ وبرکاتہ، عید مبارک۔ مسلم ویلفیئر کینیڈا کی طرف سے آپ سب کا میں شکریہ ادا کرنا چاہتا ہوں کہ اس مرتبہ بھی ماہ رمضان میں آپ نے ہماری مدد کی۔ السلام علیکم ورحمۃ اللہ وبرکاتہ۔
اپنی کمیونٹی دا سب تو بڑا ودیا کوالٹی والا تے سب تو پرانا سوڈی فرنیچر ہر گھر دی پہچان بن چکی ہے۔
او پھر بنے بھی کیوں نہ، کیونکہ بیڈ روم سیٹ